श्री गुरुदेव नमे। दास तुहानू हाथ जोड़ के संगत दे चरणां च मथा टेकदे होए अपने गुनाह दी माफी लई अरदास बेनती करदा है। संगत दी समर्था है बख्शन दी कृपालता करो। संगत दे बख्शे नूं गुरु साहब भी बख्श दिंदे हन।
कबीर मन मुंडिया नहीं किस मुंडा एकाई, जो किछ किया सो मन किया मुंडा मुंड जाई।
कबीर मन मुंडिया नहीं किस मुंडा एकाई। कबीर साहब अपनी बाणी दे विच उपदेश करदे ने, अज दा शब्द जो गुरु साहबां ने बख्शिया है ओ है मन। ओ कबीर जी दी इस दोहे दे अंदर बिल्कुल स्पष्ट उपदेश दिता गया है। इस जगत दे विच ए मन एक ऐसी हस्ती है जो इस जगत दे विच तीनों लोकां दे विच जो कुछ ये चाहता है वही कुछ करता है। गुरु साहब उपदेश करते हैं, इसकी बैकग्राउंड नूं जानना बहुत जरूरी है। मन कौन है, इसकी ताकत की है, इसका पसारा किस जगह तक है, किस तरीके दे नाल असी इस तो बच सकते हाँ और इस दे बचण दे नाल जीवात्मा नूं किस वस्तु की प्राप्ति हुंदी है। गुरु साहब उपदेश करते हैं ये ब्रह्मांड दे विच कोई एक ब्रह्मांड नहीं है, अनगिनत ब्रह्मांड हैं। इन्हां दी उत्पत्ति किस तोगा तो हुई है, इस दी उत्पत्ति का कारण की है, किस तरीके दे नाल ए रचना रची और चलाई जा रही है, किस तरीके दे नाल इसका संहार किया जा रहा है और उसके बाद फिर किस तरीके दे नाल ए रचना फिर रची जाती है। ओ अकाल पुरख परमात्मा, संतां ने अपनी बाणी दे विच उस परमात्मा नूं बेपरवाह कह करके याद किया है। ओ बेपरवाह अनंत गुणा का स्वामी अपनी धुन अपनी मौज दे विच अलख अगम और अनामी मंडला दे विच मस्त है। ये सारी जड़ी रचना रची गई है, इस सारे दे विच होने दे बावजूद वो किसी दे नाल कोई संबंध नहीं रखता। वो अपनी धुन दे विच मस्त है, अपनी मौज दे विच है। उस दे रोम दी एक किरण तो अकाल पुरख की उत्पत्ति है, यानी कि उसकी एक नकल है जिसनूं असी परमात्मा या सतपुरुष कह करके याद करते हाँ। इस सतपुरुष दे रोम दी एक किरण तो एक होर नकल बनाई गई है जिसनों ब्रह्म किया जाता है या काल पुरुष किया जाता है। यह जो ब्रह्म है, यह ब्रह्म के अधीन यह सारे लोग दिते गए हैं। इस जगत के जितने भी जीव हैं इस ब्रह्म को ही इस काल पुरुष को ही परमात्मा कह करके याद करते हैं और उसे दी पूजा करते हैं। और मन जो है इसका अंश है, जिस तरीके दे नाल रोम दी एक किरण तो इतनी महान सत्ता दी उत्पत्ति कीती गई है, उसे तरीके दे नाल ब्रह्म दी रोम दी एक किरण है उस तो इस मन दी उत्पत्ति है। पिछले युगां दे विच असी की देखदे सां, काल दा जो अवतार सी भगवान श्री रामचंद्र जी, भगवान श्री कृष्ण जी और जो भी अवतार हुए हन इस काल दे यानी ब्रह्म दे, जिस दी सारी जगत अज तक पूजा कर रहा है, यानी कि पूरी ताकत और समर्था लेकर के ये अवतार इस जगत दे विच अवतारित होए और मर्यादा नूं कायम कीता। हुण इस जगत दे विच जो ये समा चल रहा है कोहर कलयुग दा, असी देखदे हां बाहरी रूप दे विच कोई चमत्कार नजर नहीं आ रहा और असी कहंदे हां कि भगवान जो है हुण इस जगत दे विच नजर नहीं आता, यानी आकाशवाणियां सुनाई नहीं दिंदिया, या कोई अवतार जो है इस जगत दे विच मौजूद नहीं है। सतगुरु इस भेद नूं भी स्पष्ट करते हैं कि असी भुले बैठे हाँ, भ्रम दे विच हाँ। अगे तो एक अवतार आया और पूरी सृष्टि की रूह नूं परमा करके चला गया। अज तक उन्हां दियां मूर्तियां बना करके, उन्हां दियां वाणियां नूं पोथियां बना करके असी उन्हां दे अगे मत्थे टेक रहे हां, उन्हां दी पूजा कर रहे हां और उन्हां दे उपर अपनी हस्ती नूं मिटा रहे हां। हस्ती कहड़ी सी? ए प्राण शक्ति, ए प्राणा दी पूंजी जिहड़ी इस जीवात्मा नूं मिली हुई सी। ए नशावर कर रही है किस दे उपर? इन्हां जड़ वस्तुआं दे उपर, इन्हां पोथियां दे उपर। हुण विचार करके देखो, ए जिहड़ी हस्ती नशावर कीती जा रही है, क्या इस नूं असीं प्राप्त कर सकदे हां? इस दे उत्ते कोई इजाफा कर सकते हैं? इन्हूं वधाना चाहिए, वधा सकते हैं? किसी ने एक साह भी सानू फालतू नहीं लैण देना। यानी इतनी कीमती वस्तु है, जड़ वस्तुआं दे उपर कुर्बान कीती जा रही है। कुर्बान कौन करवा रहा है? ब्रह्म, ब्रह्म दा अंश यानी के मन, मन है यह कुर्बान करवा रहा है। इस तो भी अगे चलिए, इस जगत दे विच असीं जो कुछ भी देख रहे हैं सारिया ही जड़ वस्तुआं ने, सारिया ही नष्ट हो जाण वालियां ने, सारा ही जगत सुपने वर्गा है। वाणी दे विच संतां ने बिल्कुल स्पष्ट किया, सुपने दे विच जिहड़े सुख और दुख नजर आंदे ने, महसूस करदी है जीवात्मा, अगर असीं उस तो बचना चाहते हैं तो उसका की उपाय है? सुपने दे विच कोई दवा दारू नहीं दिती जा सकती। उदा उपाय की है? कि सुपने तो निकल जाना, यानी कि सुते तो उठ जाना। अगर जीवात्मा सुती है इस जगत दे विच, ते उसनू समझ लो कि सुख और दुख उदे विच भरम रही है। यानी कि किसने भरमाया? मन ने। सुपना है, हर चीज नष्ट हो रही है, अपने मूल दे विच समान ले तड़फ रही है, हर पल हर घड़ी उसका स्वरूप जो है बदलता जा रहा है। उसके बावजूद जीवात्मा जो है इसनु सच समझ करके इसकी पूजा कर रही है, इसनु प्राप्त करन वास्ते अपनी हस्ती मिटाने की कोशिश कर रही है। ये दिन रात जिहड़ी सांसा की पूंजी है ये मिट्टी जा रही है। किस दे उपर? जो खुद अपने आप दे विच कायम नहीं है, यानी कि नष्ट हो रहा है। ये कौन दिखा रहा है? कौन करवा रहा है? मन। यानी कि अगे एक अवतार ने सारी सृष्टि नु परमा दिता, हुण कितने अवतार ने? यानी कि तन और मन का पिंजरा हर जीवात्मा दे नाल हर मुल्क दे विच मौजूद है। मुल्क कहड़े ने? सूक्ष्म और कारण लोक। जिस जगह असी पूर्ण लोक दे विच इस वक्त मौजूद हाँ, सत लोक इस दे थले ने, अठ लोक इस दे उपर ने, कुल 16 लोकां दे विच ए सारी जीवात्मा नु परमाण वास्ते तन और मन का पिंजरा हर वक्त इस दे नाल लगा रहिंदा है। और ये जीवात्मा अपने आप नु कुछ अलग परमात्मा दी हस्ती उसका अंश ना जान करके अपने आप नु पिंजरा ही समझ रही है। जिस मनुखी देह नु लै करके असी फुले नहीं समांदे, असी यह सोचते हैं कि असी सृष्टि का सिरमौर हाँ, दरअसल यह एक पिंजरे तो अगे कुछ भी नहीं है। और इस पिंजरे का पिंजरे नु सार्थक करन वास्ते इस जीवात्मा नु जगाया जाता है। चेत जाग ब्रह्म मुहूर्त होया है। और असी ब्रह्म मुहूर्त का की अर्थ कढ़िया? सवेर दे 3-4 बजे नूं असीं ब्रह्म मुहूर्त कह देंदे आ। कितना वड्डा फर्म पला दिता? किसने फैलाया? ए मन ने। मन नूं असीं भगवान कहंदे आ, मग नूं असीं गुरु कहंदे आ। मन ही साडी मां है, मन ही साडा पिता है, बंधु मित्र साजन मीत सखा सब कुछ साडा कोल है मन। और मन की कर रहा है? साडे कोल खो रहा, बड़ी सूक्ष्म चाल है, अंदर ही अंदर टैंकी चला रहा बड़ी सूक्ष्म तरीके दे नाल। की खो रहा है? वह प्राण शक्ति नूं, हर पल हर कड़ी। वह तो कहंदा कर्म करो, अच्छे करो या भैड़े करो, यानी कि पाप करी जाओ, पाप कट्ठे करी जाओ। अच्छे कर्म ये भी पाप ने। पाप किस तरीके ने? ये जीवात्मा जो भी बंधन विच आएगी अच्छे या भैड़े कर्मा दे कारण आएगी। अगर भैड़े कर्म कीते होणगे नरकां विच चली जाएगी, मनुख जीवन दे विच भी आएगी, कोई रोगी होकर के आ जाएगी, कोई अभाव आ जाएगा, या अपने धियां पुत्र भैड़े निकल जाणगे, कोई वस्तुआं नहीं मिलणगियां, तड़फदा रहेगा। यानी कि भैड़े कर्म कीते उन्हां दा यह नतीजा, यानी कि लोहे दी जंजीरां पै गईआं। अगर बहुत सारे अच्छे पुन दान कर दिते तो सूक्ष्म और कारण लोकां दे विच जन्म दे दिता गया, यानी कि देवी देवता बना दिते गए, रिद्धि सिद्धियां मिल गईआं, लखां साल दियां उमरां हो गईआं, सोने दियां जंजीरां पै गईआं। यानी कि तन और मन दा ए पिंजरा लोहे दा और सोने दा हर जगह हर मुल्क दे विच ए जीवात्मा नूं पा दिता गया है। ए क्यों पाया गया है? ਇਹ ਜੀਵਾਤਮਾ ਨੇ ਖੁਦ ਆਪਣੇ ਸਵਾਦ ਲਗਾਏ ਨੇ ਇਹਨਾਂ ਲੋਕਾਂ ਦੇ ਵਿੱਚ ਆ ਕਰਕੇ, ਔਰ ਜਿਹੜੀ ਕਿਰਿਆ ਇਸਨੇ ਅਪਣਾਈ ਹੈ ਇਹ ਕਿਰਿਆ ਦਾ ਭੁਗਤਾਨ ਮਾਤਰ ਨੇ ਇਹ ਪਿੰਜਰੇ, ਯਾਨੀ ਕਿ ਉਹ ਅਕਾਲ ਦੀ ਨਕਲ ਕਾਲ ਔਰ ਕਾਲ ਦਾ ਅੰਸ਼ ਇਹ ਮਨ, ਯਾਨੀ ਬ੍ਰਹਮ ਦਾ ਅੰਸ਼ ਜੋ ਮਨ ਹੈ, ਇਸੀ ਨੂੰ ਅਸੀਂ ਪਰਮਾਤਮਾ ਸਮਝ ਰਹੇ ਹਾਂ। ਔਰ ਇਸ ਜਗਤ ਦੇ ਵਿੱਚ ਇਹ ਸਾਰਾ ਜਗਤ ਜੋ ਹੈ ਮਨ ਦੀ ਪੂਜਾ ਕਰ ਰਿਹਾ। ਵਿਚਾਰ ਕਰਕੇ ਦੇਖੋ, ਸਵੇਰ ਹੁੰਦੀ ਹੈ ਅਸੀਂ ਕਿਸ ਦਾ ਹੁਕਮ ਮੰਨਦੇ ਹਾਂ? ਆਪਣੇ ਸਤਿਗੁਰੂ ਦਾ ਹੁਕਮ ਨਹੀਂ ਮੰਨਦੇ? ਸਤਿਗੁਰੂ ਨੇ ਜੋ ਉਪਦੇਸ਼ ਦਿੱਤੇ ਨੇ ਉਸ ਦੇ ਤੇ ਅਸੀਂ ਨਜ਼ਦੀਕ ਹੀ ਨਹੀਂ ਜਾਂਦੇ? ਅਗਰ ਥੋੜਾ ਬਹੁਤ ਅਸੀਂ ਕੁਛ ਕਹਿਣਾ ਮੰਨਦੇ ਵੀ ਹਾਂ ਤੇ ਉਹ ਦਹਿਸ਼ਤ ਵਿੱਚ ਮੰਨਦੇ ਹਾਂ। ਕੈਸੀ ਦਹਿਸ਼ਤ, ਸਾਡੇ ਪੁੱਤਰ ਨੂੰ ਅਗਰ ਧੀ ਨੂੰ ਬੁਖਾਰ ਚੜ ਜਾਏ, ਸਾਰੀ ਰਾਤ ਅਸੀਂ ਉਸਦੇ ਸਰਾਣੇ ਕੱਟ ਦਿੰਦੇ ਹਾਂ, ਜਾਗਦੇ ਹੀ ਰਹਿੰਦੇ ਹਾਂ। ਡਰ ਹੈ ਸਾਡੇ ਹੱਥੋਂ ਨਿਕਲ ਨਾ ਜਾਏ, ਇਹ ਡਰ ਸਾਨੂੰ ਭਜਨ ਕਰਵਾ ਰਿਹਾ। ਉਸ ਤੋਂ ਵੀ ਉੱਤੇ ਡਰ ਹੈ ਜਿਹੜੀਆਂ ਵਸਤੂਆਂ ਮਿਲੀਆਂ ਹੋਈਆਂ ਨੇ, ਜਿਹੜੇ ਸੰਬੰਧ ਸਾਨੂੰ ਮਿਲੇ ਨੇ, ਸਾਡੇ ਤੋਂ ਦੂਰ ਨਾ ਹੋ ਜਾਣ, ਕੋਈ ਘਾਟਾ ਨਾ ਪੈ ਜਾਏ, ਫੈਕਟਰੀਆਂ ਦਾ ਨੁਕਸਾਨ ਨਾ ਹੋ ਜਾਏ, ਕੰਮ ਧੰਦਿਆਂ ਦੇ ਵਿੱਚ ਕੋਈ ਐਸੀ ਪੋਜੀਸ਼ਨ ਸਾਨੂੰ ਨਾ ਦੇਖਣੀ ਪੈ ਜਾਏ ਕਿ ਜਗਤ ਦੇ ਵਿੱਚ ਸਾਨੂੰ ਸ਼ਰਮਿੰਦਾ ਹੋਣਾ ਪੈ ਜਾਏ ਜਾਂ ਜ਼ਿਆਦਾ ਮਿਹਨਤ ਕਰਨੀ ਪੈ ਜਾਏ। ਇਹ ਦਹਿਸ਼ਤ ਹੈ ਜਿਹੜੀ ਸਤਿਗੁਰ ਦੇ ਕੋਲ ਲਿਜਾ ਕਰਕੇ ਭਜਨ ਕਰਵਾ ਰਹੀ ਹੈ। ਯਾਨੀ ਕਿ ਕਾਮਨਾ, ਇੱਛਾ ਔਰ ਸਵਾਰਥ ਨੂੰ ਰੱਖ ਕਰਕੇ ਕੀਤਾ ਗਿਆ ਭਜਨ, ਇਹ ਸਤਿਗੁਰ ਦਾ ਉਪਦੇਸ਼ ਨਹੀਂ ਹੈ। ਇਹ ਸਤਿਗੁਰ ਦੀ ਲਾਲੀ ਚਾਲ ਚੱਲੀ ਜਾ ਰਹੀ ਹੈ ਬੜੇ ਸੂਖਮ ਰੂਪ ਦੇ ਵਿੱਚ। ਚਾਲ ਕੌਣ ਚੱਲ ਰਿਹਾ ਹੈ? ਮਨ, ਯਾਨੀ ਕਿ ਇਸ ਜਗਤ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ। ਕਿਸ ਦੇ ਵਿੱਚ? ਕਾਲ ਔਰ ਦਿਆਲ ਦੇ ਵਿੱਚ। ਇਹ ਰੂਹਾਂ ਜਿਹੜੀਆਂ ਨੇ ਉਸ ਬੇਪਰਵਾਹ ਦੀ ਅਨਾਮੀ ਦੀਆਂ ਅੰਸ਼ ਹਨ, ਉਸ ਦੀ ਦਾਤ ਹੈ ਦਿੱਤੀ ਹੋਈ। ਇਸ ਦੇ ਵਿੱਚ ਕੋਈ ਘਟਾ ਜਮਾ ਨਹੀਂ ਕੀਤੀ ਜਾ ਸਕਦੀ, ਕੋਈ ਇਸ ਨੂੰ ਬਣਾ ਨਹੀਂ ਸਕਦਾ, ਕੋਈ ਇਸ ਦੀ ਅਵਸਥਾ ਨਹੀਂ ਹੈ ਕਿ ਬਚਪਨ ਹੈ, ਜਵਾਨੀ ਹੈ, ਵਿਰੁੱਧ ਅਵਸਥਾ ਹੈ। ਯਾਨੀ ਕਿ ਕਾਲ ਦਾ ਕਿਤਨੀ ਵੀ ਤਾਕਤ ਲੈ ਕਰਕੇ ਆ ਜਾਵੇ, ਇਸ ਰੂਹ ਦੇ ਉੱਪਰ ਉਸਦਾ ਕੋਈ ਪ੍ਰਭਾਵ ਨਹੀਂ। ਇਹ ਰੂਹ ਜੋ ਹੈ ਉਸ ਅਨਾਮੀ ਦਾ ਇੱਕ ਗੁਣ ਹੈ, ਔਰ ਇਸੀ ਗੁਣ ਨੂੰ ਲਿਜਾਣ ਵਾਸਤੇ ਉਸਨੇ ਦੂਸਰੇ ਗੁਣ ਦੀ ਪੈਦਾ ਕੀਤਾ, ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ, ਜਿਸ ਦੇ ਵਿੱਚ ਇੱਕ ਪ੍ਰਕਾਸ਼ ਹੈ। ਉਹ ਪ੍ਰਕਾਸ਼ ਹੀ ਪਰਮਾਤਮਾ ਦਾ ਗੁਣ ਹੈ, ਜਿਸ ਦੇ ਵਿੱਚੋਂ ਆਵਾਜ਼ ਆ ਰਹੀ ਹੈ। ਉਸ ਆਵਾਜ਼ ਦੇ ਜ਼ਰੀਏ, ਪ੍ਰਕਾਸ਼ ਦੇ ਜ਼ਰੀਏ ਹੀ ਇਸ ਜੀਵਾਤਮਾ ਨੇ, ਇਸ ਪਹਿਲੇ ਗੁਣ ਨੇ ਉਸ ਦੂਸਰੇ ਗੁਣ ਦੇ ਵਿੱਚ ਸਮਾ ਜਾਣਾ ਹੈ। ਇਹ ਹੀ ਭੇਦ ਹੈ ਜਿਹੜੇ ਸੰਤ ਸੱਚਖੰਡ ਤੋਂ ਆਉਂਦੇ ਨੇ, ਗੁਰਮੁਤਰ ਦੀਆਂ ਥੈਲੀਆਂ ਦੇ ਵਿੱਚ ਆ ਕਰਕੇ। ਉਹਨਾਂ ਨੂੰ ਕੀ ਲੋੜ ਪਈ ਸੀ ਸਿਰਫ ਤੜਫ ਰਹੀ ਜੀਵਾਤਮਾ ਨੂੰ ਆਪਣੇ ਘਰ ਲਿਜਾਣ ਵਾਸਤੇ, ਇਸ ਪਾਪ ਸਾਗਰ ਚੋਂ ਕੱਢਣ ਵਾਸਤੇ? ਇਹ ਸੱਚੇ ਭੇਦ ਨੂੰ ਉਜਾਗਰ ਕਰਨ ਵਾਸਤੇ ਆਉਂਦੇ ਨੇ, ਸੁੱਤੀਆਂ ਹੋਈਆਂ ਜੀਵਾਤਮਾ ਨੂੰ ਜਗਾਉਣ ਵਾਸਤੇ। ਯਾਨੀ ਕਿ ਜਗਤ ਦੇ ਸੁਪਨੇ ਦੇ ਦਰਦ ਤੋਂ ਬਚਣਾ ਚਾਹੁੰਦੇ ਆ। ਅਗਰ ਸੁਪਨੇ ਦੇ ਵਿੱਚ ਸਾਡਾ ਐਕਸੀਡੈਂਟ ਹੋ ਗਿਆ, ਜੀਵਾਤਮਾ ਤੜਫ ਰਹੀ ਹੈ, ਤੜਫਾ ਰਹੀ ਹੈ, ਚਾਰੋਂ ਪਾਸੇ ਖੂਨ ਵਗ ਰਿਹਾ, ਰੋ ਰਹੀ ਹੈ, ਦਰਦ ਦੇ ਨਾਲ ਬਿਲਖ ਰਹੀ ਹੈ, ਉਸ ਦੁੱਖ ਤੋਂ ਅਗਰ ਬਚਣਾ ਚਾਹੁੰਦੇ ਆ ਤੇ ਇੱਕੋ ਇਲਾਜ ਹੈ ਕਿ ਸੁੱਤਿਆਂ ਤੋਂ ਉੱਠ ਜਾਈਏ, ਯਾਨੀ ਕਿ ਸੁਪਨਾ ਟੁੱਟ ਜਾਏਗਾ। ਉਸੇ ਤਰੀਕੇ ਦੇ ਨਾਲ ਜਦ ਤੱਕ ਇਹ ਜੀਵਾਤਮਾ ਆਪਣੇ ਆਪ ਨੂੰ ਦੇਹ ਸਮਝ ਰਹੀ ਹੈ, ਇਹ ਪਿੰਜਰੇ ਨੂੰ ਆਪਣਾ ਰੂਪ ਸਮਝ ਰਹੀ ਹੈ, ਤਦ ਤੱਕ ਇਹ ਦੁਖੀ ਹੈ। ਜਦੋਂ ਇਸ ਪਿੰਜਰੇ ਦੇ ਵਿੱਚੋਂ ਨਿਕਲ ਜਾਵੇ, ਨੌ ਦੁਆਰੇ ਖਾਲੀ ਕਰ ਦੇਵੇ, ਦਸਵੇਂ ਦੁਆਰ ਆਪਣੇ ਰਸਤੇ ਨੂੰ ਪਕੜ ਲਵੇ, ਉਸ ਪਰਮਾਤਮਾ ਦੇ ਗੁਣ ਨੂੰ, ਪਰਮਾਤਮਾ ਦਾ ਜੋ ਪ੍ਰਕਾਸ਼ ਦਾ ਗੁਣ ਹੈ ਉਸ ਨੂੰ ਦੇਖਦੇ ਹੋਏ, ਆਵਾਜ਼ ਨੂੰ ਸੁਣਦੇ ਹੋਏ ਆਪਣੇ ਘਰ ਚਲੀ ਜਾਵੇ, ਉਸ ਪਰਮ ਪਦ ਨੂੰ ਪ੍ਰਾਪਤ ਕਰ ਲੇ, ਤੇ ਇਹ ਸਦਾ ਲਈ ਮੁਕਤ ਹੋ ਸਕਦੀ ਹੈ। ਹੁਣ ਇਹ ਜੋ ਮਨ ਹੈ, ਇਸ ਦੇ ਬਚਣ ਦਾ ਕੀ ਕਾਰਨ ਹੈ? ਕਿਸ ਤਰੀਕੇ ਦੇ ਨਾਲ ਅਸੀਂ ਕਿਹੜੇ ਕਾਰਨ ਨੂੰ ਅਪਣਾ ਕਰਕੇ ਅਸੀਂ ਬਚ ਸਕਦੇ ਹਾਂ? ਇਸ ਨੂੰ ਵੀ ਗੁਰੂ ਸਾਹਿਬ ਸਪਸ਼ਟ ਕਰਦੇ ਨੇ। ਇਸ ਜਗਤ ਦੇ ਵਿੱਚ ਜਿਤਨੇ ਵੀ ਰਿਸ਼ੀ ਮੁਨੀ ਹੋਏ ਨੇ ਜਾਂ ਸੰਤ ਮਹਾਤਮਾ ਹੋਰ ਦੂਸਰੇ ਹੋਏ ਨੇ, ਪੀਰ ਪੈਗੰਬਰ ਹੋਏ ਨੇ, ਸਾਰਿਆਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਕਿ ਇਹ ਲੜਾਈ ਲੜਨੀ ਪੈਂਦੀ ਹੈ। ਇਹ ਜੀਵਾਤਮਾ ਦਾ ਆਪਣਾ ਕੰਮ ਹੈ, ਘਰ ਦਾ ਕੰਮ ਕਰਨ ਵਾਲਾ, ਜਿਹੜੇ ਪਿੰਜਰੇ ਦੇ ਵਿੱਚ ਰਹਿ ਕਰਕੇ ਉਸਨੇ ਕਰਨਾ ਹੈ। ਇਹ ਜਿਹੜਾ ਮਨੁੱਖ ਜਨਮ ਦਾ ਪਿੰਜਰਾ ਦਿੱਤਾ ਗਿਆ, ਇਹ ਕੰਮ ਸਿਰਫ ਇਸੀ ਜਨਮ ਦੇ ਵਿੱਚ, ਯਾਨੀ ਇਸੀ ਪਿੰਜਰੇ ਵਿੱਚ ਕੀਤਾ ਜਾ ਸਕਦਾ ਹੈ। ਬੇਸ਼ੱਕ ਦੇਵੀ ਦੇਵਤਾ ਬਣ ਜਾਓ, ਬਹੁਤ ਸਾਰੀ ਰਿੱਧੀ ਸਿੱਧੀਆਂ ਦੀਆਂ ਤਾਕਤਾਂ ਲੈ ਲਓ, ਉਸ ਦੇ ਬਾਅਦ ਵੀ ਅਸੀਂ ਇਹ ਘਰ ਦਾ ਕੰਮ ਨਹੀਂ ਕਰ ਸਕਦੇ ਜਿਹੜਾ ਸਿਰਫ ਔਰ ਸਿਰਫ ਇਸ ਚੋਲੇ ਦੇ ਵਿੱਚ, ਇਸ ਪਿੰਜਰੇ ਦੇ ਵਿੱਚ ਰਹਿ ਕਰਕੇ ਕਰ ਸਕਦੇ ਹਾਂ। ਔਰ ਉਸ ਦੇ ਬਾਅਦ ਵੀ ਇਹ ਜੀਵਾਤਮਾ ਉਹਨੂੰ ਦੇਵੀ ਦੇਵਤਿਆਂ ਨੂੰ ਧੂਪ ਬੱਤੀ ਦਿੰਦੇ ਹੋਏ ਆਪਣੀ ਹਸਤੀ ਮਿਟਾ ਰਹੀ ਹੈ, ਤੇ ਅਸੀਂ ਕਿਸ ਤਰੀਕੇ ਦੇ ਨਾਲ ਮਨ ਦੇ ਨਾਲ ਲੜਾਈ ਕਰਕੇ ਉਸ ਦੇ ਉੱਪਰ ਕਾਬੂ ਪਾ ਸਕਦੇ ਹਾਂ? ਕਿਸੇ ਪਰਮਾਰਥੀ ਨੇ ਸਵਾਲ ਕੀਤਾ ਆਪਣੇ ਸਤਿਗੁਰ ਦੇ ਅੱਗੇ ਕਿ ਮੈਂ ਭਜਨ ਕਦੋਂ ਕਰਾਂਗਾ, ਤੇ ਸਤਿਗੁਰ ਮੁਸਕਰਾ ਕਰਕੇ ਉਪਦੇਸ਼ ਕਰਦੇ ਨੇ ਕਿ ਬੇਟਾ ਜਦੋਂ ਸਾਡੀ ਦਇਆ ਮੇਰ ਰਹਿਮਤ ਹੋਏਗੀ ਉਦੋਂ ਤੂੰ ਭਜਨ ਕਰੇਗਾ, ਤੇ ਮਨ ਸਵਾਲ ਕਰਦਾ ਹੈ। ਹੁਣ ਪਰਮਾਰਥੀ ਦੇ ਅੰਦਰ ਮਨ ਮੌਜੂਦ ਹੈ, ਮਨ ਜਾਗ ਰਿਹਾ, ਮਨ ਦੀ ਚਤੁਰਾਈ ਹੈ, ਸੂਖਮ ਚਾਲਾਂ ਨੇ। ਸਤਿਗੁਰ ਦੇ ਅੱਗੇ ਵੀ ਸਵਾਲ ਕਰਦਾ ਹੈ ਕਿ ਤੁਸੀਂ ਕਦੋਂ ਦਿਆ ਮੇਰ ਕਰੋਗੇ। ਹੁਣ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਸ੍ਰਿਸ਼ਟੀ ਕਾਇਮ ਕਿਸ ਤਰੀਕੇ ਦੇ ਨਾਲ ਹੈ, ਪਰਮਾਤਮਾ ਦੇ ਉਸ ਗੁਣ ਯਾਨੀ ਕਿ ਪ੍ਰਕਾਸ਼ ਔਰ ਆਵਾਜ਼ ਦੇ ਨਾਲ ਜਿਸ ਨੇ ਜਲ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ, ਉਸੀ ਦਾ ਰੂਪ ਜਿਸ ਘੱਟ ਦੇ ਅੰਦਰ ਪ੍ਰਗਟ ਹੈ ਉਸੀ ਨੂੰ ਸਤਿਗੁਰੂ ਕਿਹਾ ਜਾਂਦਾ ਹੈ। ਔਰ ਇਹ ਕਿਤਨੀ ਸੂਖਮ ਚਾਲ ਹੈ ਮਨ ਦੀ ਕਿ ਉਸਦੇ ਕੋਲ ਸਵਾਲ ਕਰ ਰਿਹਾ ਕਿ ਤੁਹਾਡੀ ਦਇਆ ਮੇਰ ਕਦੋਂ ਹੋਏਗੀ। ਸਤਿਗੁਰੂ ਫਿਰ ਜਵਾਬ ਦਿੰਦੇ ਨੇ, ਕਹਿੰਦੇ ਬੇਟਾ ਜਦੋਂ ਸਾਡੀ ਦਇਆ ਮੇਰ ਹੋਏਗੀ ਉਦੋਂ ਤੂੰ ਭਜਨ ਕਰੇਗਾ, ਔਰ ਜਦੋਂ ਤੂੰ ਭਜਨ ਕਰੇਗਾ ਉਦੋਂ ਸਾਡੀ ਦਇਆ ਮੇਰ ਹੋਏਗੀ। ਯਾਨੀ ਕਿ ਦੋਨੋਂ ਹੀ ਤੁਕਾਂ ਨੂੰ ਅਸੀਂ ਚੋਲੀ ਦਾਮਨ ਦਾ ਸਾਥ ਹੈ ਅਲੱਗ ਕਰ ਨਹੀਂ ਸਕਦੇ, ਔਰ ਬਹੁਤ ਸਾਰੀਆਂ ਰੂਹਾਂ ਮੌਜੂਦ ਨੇ ਇਸ ਭੇਦ ਨੂੰ ਜਾਣਨ ਦੇ ਬਾਅਦ ਵੀ ਇੰਤਜ਼ਾਰ ਕਰ ਰਹੀਆਂ ਨੇ, ਸੋ ਸਿਮਰੇ ਜਿਸ ਆਪ ਸਿਮਰਾਏ। ਯਾਨੀ ਕਿ ਉਹ ਪਰਮਾਤਮਾ ਜਿਸ ਨੂੰ ਸਿਮਰਾਣਾ ਚਾਹੇਗਾ ਜਦੋਂ ਤਾਂ ਹੀ ਅਸੀਂ ਭਜਨ ਕਰਾਂਗੇ। ਹੁਣ ਵਿਚਾਰ ਕਰਕੇ ਦੇਖੋ ਮਨ ਦੀ ਕੈਸੀ ਚਾਲ ਹੈ, ਕੈਸਾ ਚਮਤਕਾਰ ਹੈ ਕਿ ਮਨੁੱਖਾ ਜਨਮ ਦਿੱਤਾ ਕਿਸ ਵਾਸਤੇ ਸੀ। ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰਨ ਦੇ ਬਾਅਦ ਇੱਕੋ ਹੀ ਅਧਿਕਾਰ ਹੈ ਇਸ ਜੀਵਾਤਮਾ ਨੂੰ ਇਸ ਚੋਲੇ ਦੇ ਵਿੱਚ ਆ ਕਰਕੇ ਸਿਰਫ ਔਰ ਸਿਰਫ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਾਇਕ ਬਣਨਾ। ਇਸ ਦੇ ਇਲਾਵਾ ਜਿਤਨੀ ਵੀ ਕਿਰਿਆ ਇਸਨੇ ਅਪਣਾ ਰੱਖੀ ਇਸ ਜਗਤ ਦੇ ਵਿੱਚ ਇਹ ਸਾਰੀ ਦੀ ਸਾਰੀ ਮਨ ਗੜੰਤ ਮਨ ਦੀ ਮਤ ਹੈ, ਝੂਠੀ ਹੈ। ਇਸ ਨੂੰ ਵਿਕਾਰਾਂ ਦੇ ਵਿੱਚ ਲਿਜਾ ਕਰਕੇ ਜਨਮ ਔਰ ਮਰਨ 84 ਲੱਖ ਪਿੰਜਰਿਆਂ ਦੇ ਵਿੱਚ ਘੁਮਾਉਣ ਦੀ ਮਨ ਦੀ ਇੱਕ ਸੂਖਮ ਚਾਲ ਹੈ। ਯਾਨੀ ਕਿ ਇੱਕੋ ਹੀ ਕੰਮ ਕਰਨ ਵਾਸਤੇ ਪਿੰਜਰਾ ਦਿੱਤਾ ਗਿਆ ਸੀ, ਔਰ ਇਸ ਪਿੰਜਰੇ ਨੂੰ ਖੋਲ ਵਾਸਤੇ ਇਸ ਪਰਮਾਤਮਾ ਜਿਸ ਨੂੰ ਅਸੀਂ ਕਿ ਕਾਲ ਪੁਰਸ਼ ਕਹਿੰਦੇ ਹਾਂ ਤੇ ਲੋਕੀ ਨਾਥ ਵੀ ਕਹਿੰਦੇ ਆ, ਇਸ ਜਗਤ ਦੇ ਵਿੱਚ ਮਨ ਦੇ ਰੂਪ ਦੇ ਵਿੱਚ ਇਹ ਪਿੰਜਰੇ ਨੂੰ ਖੋ ਰਿਹਾ ਹੈ, ਹਰ ਪਲ ਹਰ ਘੜੀ ਖੋਈ ਜਾ ਰਿਹਾ, ਔਰ ਅਸੀਂ ਆਪਣੇ ਹੱਥੋਂ ਗਵਾਈ ਜਾ ਰਹੇ ਹਾਂ, ਔਰ ਬੜੇ ਪ੍ਰਸੰਨ ਹੋ ਕਰਕੇ ਬੈਠੇ ਹਾਂ ਕਿ ਅਸੀਂ ਤੇ ਸਤਿਗੁਰ ਦੇ ਕੋਲ ਚਲੇ ਗਏ, ਸਤਿਗੁਰ ਦਾ ਨਿਸ਼ਾਨ ਲੈ ਲਿਆ। ਮਰਨ ਦੇ ਬਾਅਦ ਸਤਿਗੁਰ ਦਾ ਇੱਕੋ ਹੀ ਠੇਕਾ ਰਹਿ ਗਿਆ, ਮੁਰਦਿਆਂ ਦੀ ਸੰਭਾਲ ਕਰਨੀ। ਉਹ ਤੇ ਮੁਰਦੇ ਜਿੰਦੇ ਜੀ ਨੂੰ ਮੁਰਦਾ ਬਣਾਉਣ ਵਾਸਤੇ ਆਏ ਨੇ, ਔਰ ਜਿਹੜੇ ਜਿੰਦੇ ਜੀ ਮੁਰਦੇ ਬਣ ਜਾਂਦੇ ਨੇ ਇਸ ਜਗਤ ਦੇ ਵਿੱਚ, ਮੁਰਦੇ ਕੌਣ ਬਣਦੇ ਨੇ? ਜਿਹੜੇ ਮਨ ਦੇ ਨਾਲ ਲੜਾਈ ਕਰਦੇ ਨੇ, ਜਿਹਨਾਂ ਨੇ ਲੜਾਈ ਸ਼ੁਰੂ ਹੀ ਨਹੀਂ ਕੀਤੀ, ਅਜੇ ਬੈਠੇ ਸੋਚ ਰਹੇ ਨੇ ਕਿ ਪਰਮਾਤਮਾ ਸਾਨੂੰ ਸਿਮਰਾਏਗਾ ਤਦ ਅਸੀਂ ਸਿਮਰਾਂਗੇ, ਤੇ ਸਮਝ ਲਓ ਕਿ ਉਹਨਾਂ ਨੇ ਆਪਣੇ ਮਨੁੱਖੇ ਜਨਮ ਨੂੰ ਗਵਾ ਲਿਆ। ਔਰ ਮਨੁੱਖੇ ਜਨਮ ਨੂੰ ਗਵਾਉਣ ਦੇ ਬਾਅਦ ਕਦੋਂ ਇਹ ਮਨੁੱਖਾ ਜਨਮ ਮਿਲੇਗਾ? ਕਰੋੜਾਂ ਅਰਬਾਂ ਸਾਲਾਂ ਦੇ ਬਾਅਦ ਕਦੋਂ ਇਹ ਵਾਰੀ ਆਏਗੀ? ਤਦ ਜਾ ਕਰਕੇ ਇਸ ਨੂੰ ਇਹ ਮਨੁੱਖਾ ਚੋਲਾ ਫਿਰ ਮਿਲੇਗਾ, ਉਸਦੇ ਬਾਅਦ ਉਹ ਚਮਤਕਾਰ ਫਿਰ ਸ਼ੁਰੂ ਹੋ ਜਾਏਗਾ। ਕਿਉਂ? ਕਿਉਂਕਿ ਮਨ ਦੀ ਤਾਕਤ ਹਰ ਵਕਤ ਮੌਜੂਦ ਹੈ, ਇਹ ਕੋਈ ਪਰਮਾਤਮਾ ਤੋਂ ਘੱਟ ਤਾਕਤ ਲੈ ਕਰਕੇ ਨਹੀਂ ਮੌਜੂਦ ਹੈ। ਇਹ ਮਨ ਦੀਆਂ ਸੂਖਮ ਚਾਲਾਂ ਨੇ ਕਿ ਕਦੋਂ ਅਸੀਂ ਭਰਮ ਕਰਾਂਗੇ ਔਰ ਕਦੋਂ ਦਇਆ ਮੇਰ ਹੋਏਗੀ। ਉਸਦੀ ਦਇਆ ਮੇਰ ਦੇ ਨਾਲ ਹੀ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ। ਵਿਚਾਰ ਕਰਨ ਦੀ ਗੱਲ ਹੈ ਕਿ ਦੇਹ ਕਿਸ ਤਰਫ ਤੋਂ ਹੈ? ਉਦਮ ਕਰਨ ਦੀ ਦੇਰੀ ਹੈ, ਚੋਕੜੀ ਮਾਰਨ ਦੀ ਦੇਰੀ ਹੈ, ਅੱਖ ਬੰਦ ਕਰਨ ਦੀ ਦੇਰੀ ਹੈ, ਪਲਕ ਚਪਕਦਾ ਹੀ ਪਰਮਾਤਮਾ ਦਾ ਪ੍ਰਕਾਸ਼ ਔਰ ਆਵਾਜ਼ ਜੋ ਹੈ ਪ੍ਰਗਟ ਹੋ ਜਾਂਦੀ ਹੈ। ਪਰ ਕਦੋਂ? ਜਦੋਂ ਜੀਵਾਤਮਾ ਮਨ ਦੇ ਨਾਲ ਲੜਾਈ ਸ਼ੁਰੂ ਕਰਦੀ ਹੈ। ਸਾਡਾ ਦੁਸ਼ਮਣ ਕੌਣ ਹੈ? ਜਿਸ ਨੂੰ ਅਸੀਂ ਗੁਰੂ ਸਮਝ ਕੇ ਬੈਠੇ ਹਾਂ, ਜਿਸ ਨੂੰ ਅਸੀਂ ਮੀਤ ਕਹਿੰਦੇ ਹਾਂ, ਜਿਸ ਨੂੰ ਅਸੀਂ ਸਾਜਨ ਕਹਿੰਦੇ ਹਾਂ, ਦਰਅਸਲ ਇਹ ਇੱਕ ਜਸੂਸ ਹੈ, ਉਸ ਦੁਸ਼ਮਣ ਦਾ ਜਿਹੜਾ ਸਾਰਾ ਭੇਦ ਲੈਂਦਾ ਹੈ ਔਰ ਸਾਰੀਆਂ ਹੀ ਕਿਰਿਆ ਕਰਵਾਉਂਦਾ ਹੈ। ਬੁੱਧੀ ਇਸ ਦੀ ਦਲਾਲ ਬਣੀ ਹੋਈ ਹੈ, ਇਸ ਦੇ ਅਧੀਨ ਹੋ ਕਰਕੇ ਵਕਾਲਤ ਕਰਦੀ ਹੈ, ਐਸੀਆਂ ਐਸੀਆਂ ਦਲੀਲਾਂ ਦਿੰਦੀ ਹੈ ਕਿ ਜੀਵਾਤਮਾ ਸੁੱਤੇ ਤੋਂ ਜਾਗ ਹੀ ਨਹੀਂ ਸਕਦੀ। ਇਸ ਸੁੱਤੇ ਤੋਂ, ਇਸ ਸੁਪਨੇ ਚੋਂ ਕੱਢਣ ਵਾਸਤੇ, ਇਸ ਭਾਵ ਸਾਗਰ ਦੀ ਦਲਦਲ ਚੋਂ ਕੱਢਣ ਵਾਸਤੇ ਸਤਿਗੁਰੂ ਸੱਚਖੰਡ ਤੋਂ ਇਸ ਗੰਦਗੀ ਦੇ ਵਿੱਚ ਆਉਂਦੇ ਨੇ, ਤਰਸ ਖਾ ਕਰਕੇ ਦਇਆ ਮੇਰ ਦੇਣ ਵਾਸਤੇ ਕਿ ਤੁਸੀਂ ਜਾਗੋ। ਬ੍ਰਹਮ ਮੂਰਤ ਹੋਈ ਹੈ। ਬ੍ਰਹਮ ਮੂਰਤ ਕਿਹੜਾ ਹੈ? ਇਹ ਮਨੁੱਖਾ ਜਨਮ ਬ੍ਰਹਮ ਮੂਰਤ ਹੈ। ਸਵੇਰ ਦੇ 3-4 ਵਜੇ ਕੋਈ ਬ੍ਰਹਮ ਮੂਰਤ ਨਹੀਂ ਹੈ, ਬਾਕੀ ਦੇ ਘੰਟੇ ਵੀ ਇਸ ਕਾਲ ਨੇ ਭਰਮਾ ਕਰਕੇ ਇਸ ਜੀਵਾਤਮਾ ਕੋਲੋਂ ਖੋਹ ਲਏ। ਹੁਣ ਵਿਚਾਰ ਕਰਕੇ ਦੇਖੋ, 24 ਦੇ 24 ਘੰਟਿਆਂ ਚ ਕੋਈ ਵੀ ਇੱਕ ਪਲ ਅਸੀਂ ਪੈਦਾ ਕਰ ਸਕਦੇ ਹਾਂ, ਫਾਲਤੂ ਦਾ ਲੈ ਸਕਦੇ ਹਾਂ? ਯਾਨੀ ਕਿ ਬ੍ਰਹਮ ਮੂਰਤ ਨੂੰ ਜਿਹੜਾ ਹੈ ਅਸੀਂ 22 ਘੰਟੇ ਤੇ ਵੈਸੇ ਹੀ ਗਵਾ ਦਿੱਤਾ, ਬਾਕੀ ਦੇ 2-3 ਘੰਟੇ ਇਹ ਕਾਲ ਦੀ ਸੂਖਮ ਚਾਲ ਯਾਨੀ ਕਿ ਨੀਂਦ ਦਾ ਐਸਾ ਝੋਕਾ ਦਿੰਦਾ ਹੈ ਕਿ ਇਹਦੇ ਤੇ ਸਾਰੀ ਰਾਤ ਪਈ ਹੈ। ਸਤਿਗੁਰੂ ਤੇ ਆਪਣੀ ਡਿਊਟੀ ਪੂਰੀ ਕਰ ਰਹੇ ਨੇ, ਰਾਤ ਦੇ 2 ਵਜਦੇ ਨੇ ਤੇ ਆ ਕਰਕੇ ਉਠਾ ਦਿੰਦੇ ਨੇ। ਹੁਣ ਵਿਚਾਰ ਕਰਕੇ ਦੇਖੋ, ਅਸੀਂ ਉੱਠਦੇ ਹਾਂ, ਪਿਸ਼ਾਬ ਕਰਦੇ ਹਾਂ, ਪਾਣੀ ਪੀਂਦੇ ਹਾਂ, ਫਿਰ ਸੋ ਜਾਂਦੇ ਹਾਂ, ਅਜੇ ਸਾਰੀ ਰਾਤ ਪਈ ਹੈ, ਫਿਰ ਭਜਨ ਕਰ ਲਾਂਗੇ, ਅਜੇ ਅੱਧਾ ਘੰਟਾ ਸੋ ਜਾਈਏ। ਉਸ ਤੋਂ ਬਾਅਦ ਜਦੋਂ ਅੱਖ ਖੁੱਲਦੀ ਹੈ, ਸਾਡਾ ਮਨ ਗੜੰਤ ਕੀਤਾ ਗਿਆ ਜਿਹੜਾ ਬ੍ਰਹਮ ਮੂਰਤ ਹੈ ਉਹ ਸਾਡੇ ਹੱਥੋਂ ਨਿਕਲ ਚੁੱਕਾ ਹੁੰਦਾ ਹੈ। اسی طریقے دے نال جس طریقے دے نال ساڈا برہم مورت نکل گیا اسی طریقے دے نال سنتا دا اپدیش یعنی کہ منکھا جنم جڑا برہم مورت ہے اسی تیاں پترا زمین جداد جڑ اور چیتن وستو اور سمبندھاں نوں پراپت کرن لئی کام کرن لئی اے برہم مورت نوں گوا رہے ہاں اے جڑوں بھی برہم مورت اس آخری سٹیج تے بیٹھے ہیں اس وقت پتہ نہیں اتھوں اٹھ کے اسی گھر وی پہنچ پاواں گے کہ نہیں جا پاواں گے اے برہم مورت ساڈے ہتھوں نکل چکا ہے ہن صرف ہتھ ملنے باقی رہ گئے نے ہتھ ملن دا بھاو ہے کہ جو ہی اکھ بندنی ہے اے اکھ اس آسا دی پونجی ختم ہونی ہے اے کال نے اس برہم نے اس من نے اے سارا بھید کھول دینا ہے وہ سپنا ٹوٹ جانا ہے اس ویلے روندی پٹدی بلکھدی ہے اس دی پکار سنن والا کوئی نہیں ہوندا جڑے سواد اس من دے اوپر قربان کر کے اس نے لگائے ہوندے نے انہاں دا بھگتان کرن واسطے اس نو نچلے اور اچلے پجرے پھر دے دتے جاندے نے پھر اے جنم اور مرن دے گیڑ دے وچ اربا سالاں لئی تکیل دتی جاندی ہے ہن وچار کر کے دیکھ لو اے سارا کچھ کون کروا رہا ہے اے من بھگوان جی کروا رہے نے اس سرشٹی دے وچ جس نو اسی پرماتما سمجھ کر کے اپنا بھگوان بن کر کے اپنی ہستی مٹا رہے ہاں گھراں چوں اسی نکلدے ہاں ایک تیرتھ یاترا کردے ہے مندر آ گیا اتھے متھا ٹیکتا گردوارا آ گیا متھا ٹیکتا کتے سنتا دا ڈیرا آ گیا نک رگڑتی اتھے تا گرو ستگر دے کول پہنچدے اسی سوکشم روپ دے وچ اتلے کرم بنا لیندے ہاں کہ انہاں دا بھگتان کرن واسطے کئی کروڑ جنم سانو لینے پین گے پرماتما کتھے ہے کس روپ دے وچ ملدا ہے سنتا نے بھید دے دتا جس نے ساتسنگ دے وچ آ کر کے اس بھید نو جان لیا ساتسنگ جی وہ ستگر دا چور ثابت ہو جائے گا اگر وہ اس کریا نو نہیں اپناندا جڑا نشان ستگر دیندے نے اس دے بعد دیا کریا اپنان دے بعد اس نو اس دا بھگتان ستگر دے چور کہلان دے روپ دے وچ او کال یعنی کہ اس نو چھڑدا نہیں بخشدا نہیں اس دے کول ہر کڑی ہر پل دا لیکھا لیندا ہے ہن وچار کر کے دیکھ لو کہ اسی جڑی کریا اپنائی ہے پاوے او بھجن دی ہے پاوے گرو گھر آن دی ہے اسی رستیاں دے وچ کتنے کچھ کرم پہلے ہی بیج کر کے آ جاندے ہاں کوئی کرم شریر نال بنتا ہے کوئی من نال بنتا ہے کوئی اکھ نال بنتا ہے ہن اکھ دے نال اگر اسی پرائے روپ دی آسکتی کردے ہاں من دیکھن تو پہلے ہی بھوک کر لیندا ہے اور نمک کڑی کام سواد کارن کوٹ دنس دکھ پاوے ساڈے 27,000 سال ایک نمک کڑی بھوگ کام دی جڑی ہے تپتے کھمبا دے نال نرک دے وچ رکھیا جاندا ہے اور اگر جیواتما نے 15-20 سال کام دے وچ بتا دیتے پرائے روپ دی آسکتی صرف اکھ دے نال شریر دے نال اس نے کوئی بھوگ نہیں کیتا تے اکھاں دا بھگتان کی ہے کہ کئی کلپا تک جیواتما نرکاں دے وچ سڑدی ہے اس نو پچھن والا کوئی نہیں ہوندی اس وقت اس دی کیا حالت ہوندی ہوئے گی جرا ترس کھاؤ اس وقت جڑا چولا سانو ملیا ہے اس مکتی دے واسطے ملیا ہے اے سارے دکھاں چوں نکل جان واسطے ملیا ہے اور اسی کر کی رہے ہیں صرف اور صرف دکھ کٹھے کر رہے ہیں یعنی کہ جیواتما نو آواگمن دے وچ کمان لئی پکا کرن لئی اسی یہ ساریاں کریا نو اپنا رہی ہیں اور یہ ساریاں کریا کس نے دتیاں نے من نے من ساڈا گرو ہے اور جب تک جیواتما اس پنجرے دے وچ منک جولے دے وچ آ کر کے ادم نہیں کردی اے لڑائی نہیں کردی او دیا میر لین دے قابل ہو ہی نہیں سکدی جس نو اسی دیا میر کہہ رہے ہیں فیکٹریاں موٹر اور بنگلیاں نو اے کوئی دات نہیں ہے اور سچ کھنڈ تو جڑیاں طاقتاں آندیاں نے وہ بندن دین واسطے نہیں آندیاں پر اسی من مکھ مورک لوگ ہاں جڑے اے بندن منگدے ہاں ستگرو مجبور ہو کر کے سانو اے بندن دیندے نے وہ اے بندن دینا نہیں چاہتے وہ سانو بندرا تو مکت کران واسطے آندے نے وہ جگت دے بندن جڑے اسی پا کر کے بیٹھے ہاں انہاں چوں کڈن واسطے آندے نے کہ اے نوے بندن دین واسطے آندے ہاں پر اسی من نو گرو بنا رکھیا ہے من دے حکم چوں نکلنے نہیں گرو دے حکم نو کدو اسی منن دے قابل اس جیواتما نو بناواں گے یعنی کہ دیر کس دی ہے چوکڑی مارن دی دیر ہے یعنی کہ حکم منن دی دیر ہے جب تک اسی حکم نہیں منیں گے تب تک اسی اس پرماتما دی دات دیا میر نو لین دے قابل نہیں ہو سکدے یعنی کہ من نشچل کدو ہوندا ہے جدو اپنے گھر پہنچ جاندا ہے ادا گھر ہے گرو پد یعنی کہ برہم دا گھر ਜਿਹੜਾ ਤ੍ਰਿਲੋਕੀ ਦਾ ਆਖਰੀ ਮੁਕਾਮ ਹੈ, ਜਦ ਤੱਕ ਉੱਥੇ ਨਹੀਂ ਪਹੁੰਚਦਾ ਤਦ ਤੱਕ ਨਿਸ਼ਚਲ ਨਹੀਂ ਹੋ ਸਕਦਾ। ਔਰ ਇਸ ਜਗਤ ਦੇ ਵਿੱਚ ਜਿਤਨੇ ਵੀ ਉਪਾਅ ਕੀਤੇ ਜਾਂਦੇ ਨੇ ਇਹ ਸਾਰੇ ਦੇ ਸਾਰੇ ਨਿਸ਼ਫਲ ਨੇ, ਇਹਨਾਂ ਦੇ ਨਾਲ ਕਦੇ ਵੀ ਮਨ ਦੇ ਉੱਪਰ ਕਾਬੂ ਨਹੀਂ ਪਾਇਆ ਜਾ ਸਕਦਾ। ਫਿਰ ਕਿਆ ਕਾਰਨ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਮਨ ਦੀ ਚਾਲ ਤੋਂ ਨਿਕਲ ਸਕਦੇ ਹਾਂ, ਉਹਨੂੰ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਨੇ ਕਿ ਜਿਹੜੀ ਤੁਕ ਹੈ ਕਿ ਦਇਆ ਮੇਰ ਕਦੋਂ ਮਿਲੇਗੀ, ਜਦੋਂ ਅਸੀਂ ਉਦਮ ਕਰਾਂਗੇ। ਅਗਰ ਅਸੀਂ ਉਦਮ ਨਹੀਂ ਕਰਾਂਗੇ ਤੇ ਅਸੀਂ ਦਇਆ ਮੇਰ ਲੈਣ ਦੇ ਕਾਬਿਲ ਬਣ ਹੀ ਨਹੀਂ ਸਕਦੇ। ਇਹੀ ਕਾਰਨ ਹੈ ਕਿ ਅਨੰਤ ਕਾਲ ਤੋਂ ਇਹ ਜੀਵਾਤਮਾ ਭਰਮਾਈ ਗਈ ਮਨ ਦੇ ਹੁਕਮ ਦੇ ਵਿੱਚ ਆ ਕਰਕੇ, ਇਸ ਨੇ ਕਦੀ ਉਦਮ ਨਹੀਂ ਕੀਤਾ, ਆਪਣੇ ਸੰਤ ਨੂੰ ਸਤਿਗੁਰੂ ਨੂੰ ਕਦੀ ਯਾਦ ਨਹੀਂ ਕੀਤਾ, ਉਸ ਦੇ ਉੱਪਰ ਆਪਣੀ ਹਸਤੀ ਨਹੀਂ ਮਿਟਾਈ, ਆਪਣੀ ਹਸਤੀ ਕਿਹਦੇ ਉੱਤੇ ਮਿਟਾਈ, ਉਲਟੀ ਕਿਰਿਆ ਚੱਲ ਰਹੀ ਹੈ, ਯਾਨੀ ਕਿ ਆਤਮਾ ਦੀ ਤਾਕਤ ਖਿਆਲ ਇਹ ਹਸਤੀ ਮਿਟਾਈ ਜਾ ਰਹੀ ਹੈ ਜੜ ਵਸਤੂ ਉੱਤੇ, ਜੜ ਪ੍ਰਕਿਰਤੀ ਦੀ ਵਸਤੂਆਂ ਔਰ ਸੰਬੰਧਾਂ ਨੂੰ ਇਕੱਠਾ ਕਰਨ ਵਾਸਤੇ। ਤੇ ਹੋਣਾ ਕੀ ਚਾਹੀਦਾ ਸੀ ਕਿ ਮਨ ਨੂੰ ਕੁਰਬਾਨ ਕਰਨਾ ਸੀ ਆਪਣੇ ਸਤਿਗੁਰ ਦੇ ਉੱਪਰ। ਮਨ ਦੀ ਹਸਤੀ ਕੀ ਸੀ? ਹੋਣਾ ਹੰਕਾਰ ਨੂੰ ਤਿਆਗਣਾ ਸੀ, ਨਿਮਾਣਾ ਹੋਣਾ ਸੀ, ਦੀਨ ਹੋਣਾ ਸੀ, ਉਸ ਦੇ ਹੁਕਮ ਅਨੁਸਾਰ ਦਿੱਤੇ ਗਏ ਨਿਸ਼ਾਨ ਦੇ ਉੱਪਰ ਕੁਰਬਾਨ ਹੋ ਜਾਣਾ ਸੀਗਾ। ਇਹ ਕਿਰਿਆ ਅਸੀਂ ਅਨੰਤ ਕਾਲ ਤੋਂ ਅੱਜ ਤੱਕ ਨਹੀਂ ਅਪਣਾਈ। ਇਹੀ ਕਾਰਨ ਹੈ ਕਿ ਸਾਨੂੰ ਦਇਆ ਮੇਰ ਨਹੀਂ ਮਿਲੀ ਔਰ ਅੱਜ ਤੱਕ ਮਨ ਜੋ ਹੈ ਚਲਾਏਮਾਨ ਹੈ। ਔਰ ਇਹ ਮਨ ਦੀ ਚਲਾਏਮਾਨ ਤੋਂ ਨਿਕਲਣ ਵਾਸਤੇ ਇੱਕੋ ਹੀ ਰਸਤਾ ਹੈ, ਆਪਣੇ ਸਤਿਗੁਰ ਦੇ ਉੱਪਰ ਕੁਰਬਾਨ ਹੋ ਜਾਣਾ। ਅਸਲ ਕਾਰਨ ਜਦ ਤੱਕ ਇਹ ਬ੍ਰਹਮ ਦੇ ਵਿੱਚ ਲੀਨ ਨਹੀਂ ਹੋਏਗਾ ਤਦ ਤੱਕ ਨਿਸ਼ਚਲ ਨਹੀਂ ਹੋ ਸਕਦਾ। ਔਰ ਉੱਥੋਂ ਤੱਕ ਦੀ ਜਿਹੜੀ ਪ੍ਰਕਿਰਿਆ ਹੈ, ਬਿਨਾਂ ਸਤਿਗੁਰ ਦੀ ਦਇਆ ਮੇਰ ਦੇ ਅਸੀਂ ਇਸ ਘਰ ਦੇ ਕੰਮ ਨੂੰ ਕਰ ਹੀ ਨਹੀਂ ਸਕਦੇ। ਯਾਨੀ ਕਿ ਲਾਈਟ ਕਿਹਦੀ ਹੈ? ਸਤਿਗੁਰੂ ਦੀ ਦਇਆ ਮੇਰ ਦੇ ਰੂਪ ਦੇ ਵਿੱਚ ਉਹਨਾਂ ਦੀ ਲਾਈਟ ਮਿਲੇਗੀ ਤੇ ਅਸੀਂ ਆਪਣਾ ਹੋਮਵਰਕ ਕਰ ਸਕਦੇ ਹਾਂ, ਤੇ ਨਹੀਂ ਤੇ ਅਸੀਂ ਬਿਲਕੁਲ ਅੰਧੇਰੇ ਦੇ ਵਿੱਚ ਬੈਠੇ ਹਾਂ। ਅੱਖ ਬੰਦ ਕਰਕੇ ਦੇਖ ਲਓ, 16 ਸੂਰਜ ਦੀ ਰੋਸ਼ਨੀ ਇਸ ਜੀਵਾਤਮਾ ਕੋਲ ਮੌਜੂਦ ਸੀ, ਇਸ ਨੇ ਗਵਾ ਲਈ। ਕਿਸ ਦੇ ਉੱਪਰ? ਜਨ ਵਸਤੂ ਦੇ ਉੱਪਰ, ਯਾਨੀ ਕਿ ਮਨ ਦੇ ਉੱਪਰ ਕੁਰਬਾਨ ਕਰ ਦਿੱਤੀ। ਹੁਣ ਇਹ ਤੜਫਦੀ ਹੈ ਆਪਣੇ ਘਰ ਜਾਣ ਵਾਸਤੇ। ਜਿੰਨੀਆਂ ਵਸਤੂ ਔਰ ਸੰਬੰਧ ਇਕੱਠੇ ਕੀਤੇ ਜਾਂਦੇ ਨੇ ਇਹਨਾਂ 'ਚ ਇਸਨੂੰ ਸ਼ਾਂਤੀ ਨਹੀਂ ਮਿਲਦੀ। ਹੁਣ ਇਹ ਸ਼ਾਂਤੀ ਹੈ ਕਿੱਥੇ ਹੈ? ਜਦੋਂ ਜਿਸ ਤਰੀਕੇ ਦੇ ਨਾਲ ਮਨ ਕਦੋਂ ਸ਼ਾਂਤ ਹੁੰਦਾ? ਬ੍ਰਹਮ ਦੇ ਵਿੱਚ ਲੀਨ ਹੋ ਕਰਕੇ। ਤੇ ਆਤਮਾ ਕਦੋਂ ਸ਼ਾਂਤ ਹੋਏਗੀ? ਜਦੋਂ ਆਪਣੇ 10ਵੇਂ ਦੁਆਰ 'ਚੋਂ ਨਿਕਲ ਕਰਕੇ ਉਸ ਪਰਮਾਤਮਾ ਅਕਾਲ ਪੁਰਖ ਦੀ ਗੋਦ ਦੇ ਵਿੱਚ ਪਹੁੰਚ ਜਾਏਗੀ। ਉਸ ਤੋਂ ਪਹਿਲੇ ਇਸ ਜੀਵਾਤਮਾ ਨੂੰ ਸ਼ਾਂਤੀ ਮਿਲ ਹੀ ਨਹੀਂ ਸਕਦੀ। ਬੇਸ਼ੱਕ ਉਹ ਬ੍ਰਹਮ ਨੂੰ ਵੀ ਪਾਰ ਕਰ ਲਵੇ, ਭਾਵੇਂ ਪਾਰ ਬ੍ਰਹਮ ਵਿੱਚ ਪਹੁੰਚ ਜਾਏ, ਸਵਾਂਗ ਦੇ ਵਿੱਚ ਪਹੁੰਚ ਜਾਏ, ਉਸ ਤੋਂ ਬਿਲਕੁਲ ਵੀ ਉਸਨੂੰ ਸ਼ਾਂਤੀ ਨਹੀਂ ਮਿਲ ਸਕਦੀ। ਇਹਨੂੰ ਸ਼ਾਂਤੀ ਮਿਲੇਗੀ ਉਦੋਂ ਜਦੋਂ ਇਹ ਅਕਾਲ ਪੁਰਸ਼ ਨੂੰ ਪ੍ਰਾਪਤ ਕਰ ਲੇਗੀ। ਇਸ ਦਾ ਸੱਚਾ ਘਰ ਕਿਹੜਾ ਹੈ? ਸੱਚਖੰਡ। ਔਰ ਮਨ ਦਾ ਕਿਹੜਾ ਹੈ? ਬ੍ਰਹਮ। ਇਸੀ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਤੂੰ ਉਦਮ ਕਰ, ਜਿਸ ਵੇਲੇ ਤੂੰ ਉਦਮ ਕਰੇਗਾ ਤੇ ਦਇਆ ਮੇਰ ਦੂਰ ਨਹੀਂ ਹੈ, ਸਤਿਗੁਰੂ ਹਰ ਪਲ ਹਰ ਘੜੀ ਤੇਰੇ ਨਾਲ ਨੇ। ਤੇ ਭਜਨ ਕਿਸ ਨੂੰ ਕਿਹਾ ਜਾਂਦਾ ਹੈ? ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਇਹ ਇੱਕ ਨਿਸ਼ਾਨ ਹੈ, ਨਿਸ਼ਾਨ ਦੇ ਨਾਲ ਜੁੜਨਾ। ਗੁਰੂ ਸਾਹਿਬਾਂ ਨੇ ਉਪਦੇਸ਼ ਕਰ ਦਿੱਤਾ, ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ। ਹੁਣ ਜਿਹੜੀ ਜੀਵਾਤਮਾ ਅਗਲੇ ਦਿਨ ਝੂਠ ਤੋਂ ਬਚਣ ਵਾਸਤੇ ਉਪਾਏ ਕਰ ਰਹੀ ਹੈ, ਇਸ ਤੋਂ ਵੱਡਾ ਭਜਨ ਹੋਰ ਕਿਹੜਾ ਹੋਏਗਾ? ਕਿਸੇ ਦਾ ਹੱਕ ਇਸ ਗਲਤੀ ਦੇ ਨਾਲ ਵੀ ਸਾਡੇ ਘਰ ਨਾ ਆ ਜਾਏ, ਉਸ ਹੱਕ ਨੂੰ ਛੱਡਣ ਵਾਸਤੇ ਦੂਸਰੇ ਦਿਨ ਨੂੰ ਦਿਨ ਰਾਤ ਉਪਾਏ ਕੀਤੇ ਜਾ ਰਹੇ ਨੇ ਕਿ ਕੋਈ ਸਾਡੇ ਕੋਲ ਗਲਤੀ ਨਾ ਹੋ ਜਾਵੇ। ਯਾਨੀ ਕਿ ਪ੍ਰਾਇ ਰੂਪ ਨੂੰ ਦੇਖਣ ਤੋਂ ਬਚਣ ਵਾਸਤੇ ਉਪਾਏ ਕੀਤੇ ਜਾ ਰਹੇ ਨੇ, ਇਸ ਤੋਂ ਵੱਡਾ ਕੋਈ ਭਜਨ ਨਹੀਂ ਹੈ। ਔਰ ਜਿਹੜੀ ਜੀਵਾਤਮਾ ਇਸ ਭਜਨ ਨੂੰ ਅਪਣਾ ਲੈਂਦੀ ਹੈ, ਇਹ ਭਜਨ ਹੀ ਉਦਮ ਹੈ। ਔਰ ਇਹ ਉਦਮ ਜੋ ਹੈ ਸਤਿਗੁਰ ਦੀ ਦਇਆ ਮੇਰ ਲੈਣ ਦੇ ਕਾਬਲ ਇਸ ਜੀਵਾਤਮਾ ਨੂੰ ਬਣਾਉਂਦਾ ਹੈ। ਔਰ ਜਦੋਂ ਇਹ ਦਇਆ ਮੇਰ ਲੈਣ ਦੇ ਕਾਬਲ ਬਣ ਜਾਂਦੀ ਹੈ, ਉਸਦਾ ਦੂਸਰਾ ਰੂਪ ਹੈ ਸੋਝੀ, ਯਾਨੀ ਕਿ ਉਸਨੂੰ ਪਰਮਾਤਮਾ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸੋਝੀ ਬੜੀ ਕੀਮਤੀ ਵਸਤੂ ਹੈ। ਇੱਕ ਪਾਸੇ ਕਿਹਾ ਜਾਂਦਾ ਹੈ ਨਾਮ ਜੜ ਔਰ ਚੇਤਨ ਵਸਤੂਆਂ ਨੂੰ ਆਧਾਰ ਦਿੰਦਾ ਹੈ, ਪਰਮਾਤਮਾ ਦਾ ਗੁਣ ਹੈ, ਬੜਾ ਕੀਮਤੀ ਹੈ, ਪਰਮਾਤਮਾ ਨੂੰ ਪ੍ਰਾਪਤ ਕਰਦੇ ਹੋ। ਸਤਿਗੁਰੂ ਕਹਿੰਦੇ ਨੇ ਭਾਈ ਕੋਈ ਲੋੜ ਹੀ ਨਹੀਂ ਹੈ ਪਰਮਾਤਮਾ ਦਾ ਨਾਮ ਲੈਣ ਦੀ। ਕਿਉਂ? ਕਿਉਂਕਿ ਇਹ ਨਾਮ ਕਿਸ ਦੇ ਵਸ ਵਿੱਚ ਹੈ? ਸਤਿਗੁਰ ਦੇ ਵਸ ਵਿੱਚ। ਜਦ ਉਹ ਨਾਮ ਇਤਨੀ ਵੱਡੀ ਹਸਤੀ ਮੋਹਤਾਜ ਹੋ ਗਈ ਆਪਣੇ ਸਤਿਗੁਰ ਦੀ, ਤੇ ਫਿਰ ਸਤਿਗੁਰੂ ਨੂੰ ਕਿਉਂ ਨਾ ਅਪਣਾ ਲਿਆ ਜਾਏ? ਐਸੀ ਮਾਨਤਾ ਕਿਸ ਕੰਮ ਦੀ ਕਿ ਜਿਹੜੀ ਭਿਖਾਰੀ ਬਣ ਕਰਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਮੌਜੂਦ ਹੈ। ਯਾਨੀ ਕਿ ਸਤਿਗੁਰ ਦੇ ਕੋਲ ਪਹੁੰਚ ਜਾਓ, ਨਿਮਾਣੇ ਹੋ ਜਾਓ, ਉਸ ਦੀ ਦਾਤ ਨੂੰ ਪ੍ਰਾਪਤ ਕਰ ਲਓ, ਸੋਝੀ ਨੂੰ। ਯਾਨੀ ਕਿ ਸਤਿਗੁਰ ਦੀ ਸਭ ਤੋਂ ਕੀਮਤੀ ਦਾਤ ਹੈ, ਨਾਮ ਵੀ ਉਸ ਤੋਂ ਥੱਲੇ ਹੈ, ਉਸ ਤੋਂ ਪਹਿਲੇ ਸੋਝੀ ਹੈ। ਅਗਰ ਸੋਝੀ ਨਾ ਪ੍ਰਾਪਤ ਹੋਈ ਤੇ 50 ਸਾਲ ਲਈ 50 ਅਰਬ ਜਨਮ ਲੈ ਕਰਕੇ ਸਤਿਗੁਰੂ ਦੇ ਕੋਲ ਸਰੀਰ ਰੂਪ ਦੇ ਵਿੱਚ ਬੈਠੇ ਰਹੋ, ਜਿਤਨੇ ਮਰਜ਼ੀ ਸਾਧਸੰਗ ਸੁਣਦੇ ਰਹੋ, ਅਗਰ ਸੋਝੀ ਦੀ ਪ੍ਰਾਪਤੀ ਨਹੀਂ ਹੋਈ ਤੇ ਸਾਧਸੰਗਤ ਜੀ ਇਹ ਬਾਣੀ ਸਾਨੂੰ ਸਮਝ ਹੀ ਨਹੀਂ ਆਏਗੀ। ਅਸੀਂ ਕਹਿ ਦੇਵਾਂਗੇ कि मास्टर ही ठीक नहीं, उन्हें पढ़ाना ही नहीं आता। जो मास्टर का तबादला कर दिता तो ठीक है, जो तबादला ना होया तो स्टूडेंट ने कहना मेरी तबीयत खराब है, क्लास ही छोड़ के दौड़ जाएगा। कितने इस क्लास चो छोड़ के जा चुके ने और कितने बिल्कुल किनारे ते खड़े ने, आने वाले समय च देख लेना उन्होंने भी ये क्लासा छोड़ देनिया ने। क्यों? क्योंकि वह मन उन्होंने गुरु है, मन पिता है और मन कभी इस वाणी को समझ नहीं देगा। लफ़्ज़ से समझ आते हैं, इतने समझ का भाव है कि अमल नहीं करन देगा और जब तक अमल नहीं करेगा उदम च नहीं आएगा, उदम नहीं करेगा तो उसने परमात्मा की दया मेर नहीं प्राप्त होगी। अगर परमात्मा की दया मेर नहीं होगी तो उसके अंदर सोझी नहीं पैदा होगी और अगर सोझी नहीं पैदा होगी तो वह इस क्रिया को अपना ही नहीं सकता। हुण विचार करके देख लो कितनी कीमती वस्तु है जड़ी किस तरीके दे नाल असी खजल कर रहे हैं। तो आज दे शब्द कबीर साहब जी ने बिल्कुल स्पष्ट उपदेश कर दिता है कि तुसी अपना सिर मुंडा लिया। उपदेश का इशारा किस पासे जा रहा है? भेगवे वस्त्र पाए उन्होंने साधुआ की तरफ जिन्होंने दिखाने के वास्ते इस जगत नू त्याग दिता भी असी तो संसार तो बैरागी हो गए, संसार नू छड़ दिता। कहिंदे ने सिर मुंडा दिता, उस विचारे सिर का की कसूर सी? इस जगत दे भी जो कुछ भी किया गया है यह सारा मन का भ्रम है, मन ने कराया है। मन ने तैन भरमा करके सूक्ष्म और कारण लोगों के जन्म लैण का अधिकारी बनाता। लखा साल उम्र हो गई कदों जा करके यानी कि आसमान तो गिरे, सचखंड तो गिरे तो खजूर दे विच लटक गए। हुण खजूर तो कदों थले आवांगे यानी कि मनुखे जन्म विच कदों असी आवांगे, कदों जा करके सानू यह अधिकार मिलेगा कि परमात्मा नू मिलन दा सार्थक कर सकीए इस पिंजरे नू। ताकि अरबा ही साल हो गए सानू इस भरम दे विच विचरण करते हुए, उसका बदला असी की दिता? सिर नू मंडा करके भगवे वस्त्र वा करके संसार तो बैरागी होण दा नाटक कर लिया। ते कबीर साहब कहिंदे ने इस तरीके दे नाल परमात्मा नहीं मिलता, तू तो खाम खा दे नाले सिर नू मंडा करके भरम दे विच बैठा है। अगर मुंडना चाहता है तो इस मन नू मुंड, मन नू किस तरह मुंडिया जाएगा? जड़े विषय विकारां दे विच असक्त है ना, जड़े इंद्री भोगां नू छड्डण नू तैयार नहीं, जड़ियां जड़ वस्तुआं और संबंधां नू इकट्ठा करी फिरदा है ना, इन्हां नू एक एक करके त्याग। यह है कबीर जी का मुंडन इस मन के प्रति। यह मुंडन नू असी अज तक नहीं अपनाया, असी अपने धिया पुत्र होंदे ने उन्होंने जन्म होंदे ही सिर मुंडा देंदे आ। हुण विचार करके देखो जड़ी काल दी चाल है वह जन्म तो ही असी अपने सिरां दे विच धारण करके बैठे हाँ। इन्हां दे सिर मुंडा करके ऐसी क्रिया नू अपना करके असी उस परमात्मा दे नाल गद्दारी कर रहे हैं। अपने सतगुर दे कोल आ करके उन्हां दे उपदेशां दा पालन ना करके अपने सतगुर दे नाल गद्दारी करदे हाँ। विचार करके देखो ये गद्दारी करके असी कदे भी ये बाहरी रूप दे विच सिर मुंडा करके इस मन दिया चाला तो बच नहीं सकते।
मन मुरीद संसार है, गुरु मुरीद कोई सार, जो माने गुर बचन को ता काम तागा।
मन मुरीद संसार है, मुरीद कहंदे ने शिष्य नू, मुरीद का दूसरा भाव है मुड़दा हो जाना। मुड़दे नू मुरीद क्या है? साडे च कोई ऐसा मुरीद है? कोई एक लभ्या भी संसार चो बड़ा मुश्किल है, सिवाय संतां दे कोई मुरीद है ही नहीं। मुर्दा किस नू कहंदे ने? जिस दे अंदर चेतन सत्ता खत्म हो जांदी है। गुरु दा शिष्य कल्याण दे लायक कौन है? जिस दे अंदर मन दी मैल खत्म हो चुकी है, मन दे विकार खत्म हो चुके ने। इत्थे ते सतगुरु दे अगे भी जबान चलदी है बड़ी तेज कैंची वांगण। हुण ऐसी कैंची वांगण जबान तेज चल रही होवे ते ओ मुरीद कल्याण दे लायक किस तरीके नाल हो सकदा? वैसे मौखिक रूप दे विच असीं सारे ही मुरीद बनी बैठे हां, यानी कि असीं झूठे बेईमान मुरीद हां। इस करके कबीर साहब कहंदे ने कि मन दे मुरीद तो सारे ने, यानी कि मन दे उपर असीं मस्ती मिटाण नूं तैयार हां ते असीं शिष्य किदे हो गए? मन दे गुरु मुरीद, गुरु दा मुर्दा शिष्य कोई साध है? साध यानी के संत, संत ने ही उस पदवी नू प्राप्त कीता अपने गुरु दा शिष्य कहलाण दे लायक अपने आप नू बना सके ने। बाकी इस जगत दे विच कोई भी नहीं है जड़ा अपने आप नू साध बना करके गुरु दा शिष्य कहला सके। कहंदे ने जड़ा गुरु दे बचन नू मने اس دا متا آگاد ہے، اس دی کلہ ہی الگ ہے، وہ سنسار تو الگ ہے، نلیپ ہے، پرماتما دا روپ ہے، اور او کوئی ورلا روپ کیڑا ہے، وہ سنت ستگرو آپ ہی نے، وہ اپنا روپ دین واسطے اس جگت دے وچ آندے نے، مرید بنا کر کے اپنی سکشا دیندے نے، اپنے کریکٹر نو اجاگر کردے نے، یہ اسی بھی اس طریقے دا کریکٹر بنا کر کے بالکل مردے ہی ہو جائیے، مردے نو کسے بھی پاسو کٹو، وہ کدے بولدا نہیں، اتے ستگرو اپدیش بعد وچ کردے نے، انہاں دیاں کمیاں پہلے پردرشن کر دتیا جاندے نے، ستگرو مسکرا کے اپدیش دیندے نے، سردار بیٹا اگر اے نہیں مندے تے اسی من جاندے ہاں، ہن وچار کر کے دیکھو، من گار بٹیا پھیل گیا ہنکار دے وچ، ستگرو نے ساڈی گل من لئی، ایک دوجے نو نچا دکھان واسطے اپنی ہستی وی قربان کر دی، کس دے اوپر؟ من دے اوپر، اے نہیں جاندا مورکھ من کہ اس نے جیواتما نو فسا دیتا اور آپ بھی پھسی بیٹھا ہے، کئی کروڑ جنماں دے وچ انہاں منن دیاں گلاں دا بھگتان کرنا پے گا، جنہاں نو اے سوچ رہا ہے کہ میں منا لیا اپنے ستگرو نو۔
کبیر یہ من لالچی سمجھے نہیں گواں، بھجن کرن کو آلسی،
بھجن کرن کو آلسی کھانے کو ہوشیار، کنی سیاست دے نال کبیر صاحب جی نے اس دے بھید نو پرگٹ کر رہے نے کہ وچار کر کے دیکھو کہ اے لالچی ہے، لالچی اس نو مار رہا ہے، اس جگت دے وچ اسی کس طریقے دے نال فس جاندے ہاں، اگر سانو اپنے کام دھندیاں دے وچ 10,000 روپے مہینے دا پروفٹ ہو رہا ہے تے اسی کی کردے ہاں، ساڈے سامنے بوئے تے دو کاراں کھڑیاں ہوندیاں نے تے ساڈے اگے ایک ہوندی ہے، اے تے بڑی ایرشا ہو گئی، سانو وی دو ہونیاں چاہیدیاں یا تین ہونیاں چاہیدیاں، بازاروں لون لیا، لون نو کی کہندے نے؟ ستگرو نے ساڈے تے رحمت کر دتی ہے، سانو لون لا تا کار لا دتی، ہوں یہ نہیں پتا کہ جڑا لون لیا دا بھگتان کون ساڈے پتا جی سچکھنڈ تو آ کے کرن گے، انہاں دا بھگتان بھی سانو ہی کرنا پینا ہے، یعنی کہ وہ بھگتان کرن واسطے ہن دھندے نو ودھانا پے گا، ہن دھندے واسطے پھر پونجی دی لوڑ ہے، ایک لون ہور لے آئے فیکٹری موٹراں نو قائم کرن واسطے کہ اضافہ کرن واسطے ہور او دے وچ انویسٹمنٹ کرتی، ہن انہاں دا بھگتان کون کرے گا؟ آمدن تے اوہی ہے، کمپٹیشن چل رہا بازار دے وچ، 3%, 4% تو زیادہ کما نہیں سکتے، پھر ہن کی کیتا جائے؟ ہن بےمانی کیتی جائے، سکھا کون رہا؟ من، بڑی چترائی دے نال وچار کر کے دیکھو، 110 کلو دی بوری ہوندی سی، 105 کلو دی ہوئی، 100 دی ہوئی، 95 دی، 90 دی، ہن کار لیا کے تول لو، 80-85 کلو تو ود نہیں نکلتا جی، یہ بےمانیاں کس نے سکھا دیتی ہے؟ من نے سکھا دیتی ہیں، اور اس میں اسی ستگرو کی دات کہنے ہیں، ستگرو کی دات دیندے لے ایکو ہی وہ سوجی ہے اس جنم دے وچ، اور اندر دی دات کیڑی ہے؟ وہ پرکاش دے درشن کراندے نے، اس آواز نو سناندے نے، اور تیسری کوئی بھی گل نہیں ہے جس میں اسی دات کہی ہے، ساریا کال دیا چالاں نے، کال کون ہے؟ من، اور کس نے پسا دیتا؟ یعنی کہ دو دیا تین موٹر کرن واسطے پروفٹ ودھان واسطے بےمانی سکھاتی کس نے؟ من نے، اور بےمانی کا سلسلہ کدی ختم نہیں ہوئے گا، یہ بیماریاں لے کر کے منکھے جنم دے وچ اور اس تو نچلیاں جونا دے وچ انہاں دا بھگتان کرنا پے گا، اس نو کہا جاندا ہے لالچ، کبیر جی کہندے نے کہ لالچ کر کے تو فس جاندا ہے، بھجن کرن کو آلسی، بھجن کرن دے وچ تو سست ہے، کھانے کو ہوشیار، ہن اے جڑا باہری ارتھ اسی کی لیندے ہاں کہ اسی اکھ بند کر کے جڑا بھجن کہندے ہاں، ستگرو پہلے اپدیش کر چکے نے کہ یہ کوئی بھجن نہیں ہے، یعنی کہ بھجن دا ایک انگ ماتر ہے بڑا چھوٹا جا جس نو اسی بھجن کہہ رہے ہیں، اصل وچ پرج دی جڑی پریبھاشا ہے ستگرو دے اپدیشاں اچار اپنی ہستی نو مٹا دینا ہی بھجن ہے، یعنی کہ اسی بھجن کرن کو حال سی، یعنی کہ گرو دے اپدیشاں انوسار سچ بولن نو تیار نہیں، حق لوکاں دا چھڈن نو تیار نہیں، لوکاں دی نندیا ارشا تو نکلن تیار نہیں، گرو گھر دے وچ ہی مان سمان واسطے ایک دوجے نو نچا دکھان تو اسی باز نہیں آندے، اے ہے بھجن نہ کرنا، کھانے کو ہوشیار، کوئی پیٹ بھرن والی کھان دی گل نہیں کیتی جا رہی، ایتھے جڑا کھان دا پاگ ہے کہ جگت دے وشے وکاراں نو بھوگن واسطے اے من ہر وقت تیار بیٹھا ہے، ہن وچار کر کے دیکھ لو کہ اسی اس تک دے اوپر کنے اچھے طریقے دے نال پورے اتر دے ہاں، کہ بھجن کرن یعنی کہ پرماتما دے حکم دے اوپر اپنی ہستی نو مٹان واسطے تیار نہیں ہے، اور اس جگت نو بھوگن واسطے جڑ وستو اور سمبندھاں نو اکتر کرن اور قائم کرن واسطے اسی دن رات پرماتما دی بخشی ہوئی طاقت آپ आत्मा का वह ख्याल जिसनों आत्मा की जान भी कहा जाता है, इस ख्याल नूं किस तरीके दे नाल सवेर तो लैके शाम तक इस जगत दे विच असी फसा के रख दिता है। और यह ताकत जिहड़ी 16 सूरज की सी, जब तक एकत्र नहीं होएगी तद तक परमात्मा दे उस गुण नूं जानन दे देखन दे सुनन दे लायक बन ही नहीं सकती।
जन्म जन्म के इस मन कोमल लागे काला हुआ
सिया, जन्म जन्म की इस मल को मल लागी काला हुआ सिया। और सात संगत जी विचार करके देखो, कोई अनंत काल तो जीवात्मा इन्हां लोकां दे विच भ्रमण कर रही है, और जड़ी भी क्रिया इसने अपनाई है मन दे हुक्म दे अधीन अपनाई है, और मन दे हुक्म दे अधीन अपनाई गई क्रिया जड़ी है इस नूं कर्मां दे विच यानी बंधन दे प्रभाव दे विच लांदी है। काज और इफेक्ट दा नियम इस जगत दे विच इस काल ने लागू किया है। काज की है क्रिया, यानी कि जड़ी क्रिया अपनाएगी, इफेक्ट यानी उसका प्रभाव ब्रह्म दे विच जमा होंदा रहेगा, और इसका भुगतान करने वास्ते जैसा प्रभाव होगा वैसे ही चोले दे विच पिंजरे दे विच इसनूं जन्म दे दिता जाएगा। यानी कि जन्म जन्म की मैल जड़ी है यह क्रिया इफेक्ट का प्रभाव अनंत काल तो यह जीवात्मा ब्रह्म दे विच इकट्ठा कर रही है। इस दे नाल इसका की भाव है कि काला हुआ शाह, यानी कि काला शाह हो गया। और सतगुरु अगे सवाल करता मन बड़ी चतुराई दे नाल सवाल करता, कहिंदा जी तुसीं पॉइंट आउट करो मैं किहड़े पासों काला वां। हुण काला मन कह रहा सतगुरु नूं पॉइंट आउट करो, सतगुरु जवाब दे रहे ने मुस्कुरा करके, कहिंदे ने भाई शीशा ला और अपनी शकल देख ला कि तू चिट्टा किहड़े पासों है। यानी कि जिहड़ा उसने सवाल किया यह भी मन की एक कालक सी, पर उस कालक जानन नूं तैयार नहीं, समझन नूं तैयार नहीं। या हुण मन का शीशा किहड़ा हैगा जिस दे विच मन की कालक प्रगट होएगी, कहिंदे ने सतगुरु के उपदेशां नूं सामने रख ला। उपदेश की दिता सी बेटा गुस्सा नहीं करना, एक माचिस की डिब्बी है बंद पई है उस तरीके नाल मन है बंद। कहिंदा मेरे वर्गा कोई परमात्मा है ही नहीं, कालक तो दूर दी रही, मैं तो दूर ही दूर हंस ही हंस हैगा वा। और उस माचिस की डब्बी चक तीली कढ़ो और रगड़ करके देख लो, सारी सृष्टि नूं सह करन दी ताकत उस दे अंदर मौजूद है। इतनी आग उस माचिस दे विच मौजूद है, यानी कि इतना काला शाह है कि सारी सृष्टि की रूहां नूं भी भरमा करके रख दे। किस तरीके दे नाल उपदेश करदे ने, कहिंदे ने भाई तैनूं कहा सीगा गुस्सा नहीं करना, और तिली रगड़न की फेरा देख लो गुस्सा है वे कि नहीं है, होर केड़ी चालक तू देखना चाहता। पर सतगुरु अगे सवाल करता, क्या सवाल करता है कि मैं यह दसो मैं किहड़े पासो काला वा। और सतगुरु उपदेश करते हैं कि जन्म जन्म की मल मिलागी हुई है, यह मैल जड़ी है तेरी अज की कट्ठी हो नहीं की, अनंत काल तो जो भी तू मनुख जन्म के आया ना, मनुख जन्म के आकर गया, तू यह मैल ही कट्ठी की है, क्यों मन के हुक्म के उपर कुर्बान होया। और काज और इफेक्ट के नियम अनुसार तैनू अनगिनत जन्मों के मैल न तोड़ना पड़ेगा।
खनली तोती उजली ना होवे जेसु तो,
खनली तोती उजली ना होवे जे सोवार तोईए। और कोलू दा जा साफ करन वाला कपड़ा हुंदा तेली दा, और तेल नू जिस कपड़े दे नाल साफ करदा, उदाहरण दिंदे ने सतगुरु कि अगर इस नू 100 वारी रगड़ रगड़ के भी तोईए ना ते कदी साफ नहीं होंदी। उस तरीके दे नाल ए मल नूं जिहड़ी मैल लगी है ना अनंत काल तो अनंत क्रिया अपना करके लगी हुई है। असीं कहीए कि 2-2.5 घंटे दे अख बंद करन दे नाल ए भजन है, और इस तरीके दे नाल साडी मैल दूर हो जाएगी। ए वी मन दी इक चाल जे बड़ी सुंदर, और बड़े सुंदर तरीके दे नाल उसने फसा के रख दिता कि 22 घंटे तो जगत दे स्वाद नूं चट्टो, ऐसे भयानक कर्म इकट्ठे कर लो, और 2-2.5 घंटे दहशत दे विच आ करके अख बंद करके कुछ विशिष्ट लफ्जां नूं दोहरा लो, ये तुहाडा भजन हो गया। इस तों वड्डा भरम कोई होर भी है, इस तों वड्डा कोई होर चमत्कार भी असीं देखना चाहुंदे आ। ये सारा ब्रह्म दा चमत्कार है जिहड़ा मन ने पैदा कीता।
मेरे मन बैराग गया तू बैराग कर किस दिखाए,
मेरे मन बैराग गया तू बैराग कर, बैरागी हो किस तो, ये जड़ और चेतन वस्तुआ संबंध और वस्तुआ नु लैण दो कायम रखन तो इस तो बैराग हो। जब तक ये मन इस पासो बैराग नहीं होंदा, यानी कि जीवात्मा मन दे नाल लड़ाई नहीं करती, इस नु मक्खी है गंध दे उपर बैठदी है, शहद दे उपर तो कदी बैठेगी नहीं, मिठा तुसी सुगंधी लगा दो इस दौड़ी आएगी, गंध का टोकरा रख दो पिन पिन सारा दिन करती रही। उस तरीके दे नाल ये मन जड़ा है गंध का टोकरा है, ये गंध दे टोकरे दे उपर ही जा करके विराजदा, और जब तक इस नु अलग नहीं किया जाएगा ये बैरागी ਰਾਗੀ ਹੋ ਨਹੀਂ ਸਕਦਾ। ਪਰਮਾਤਮਾ ਦੀ ਰਾਗਮਈ ਬਾਣੀ ਨੂੰ ਅਸੀਂ ਕਦੋਂ ਸੁਣ ਸਕਦੇ ਹਾਂ? ਜਦੋਂ ਪਰਮਾਤਮਾ ਦੇ ਪ੍ਰਤੀ ਅਸੀਂ ਰਾਗਮਈ ਹੋਵਾਂਗੇ। ਅਸੀਂ ਅੱਜ ਤੱਕ ਰਾਗੀ ਹੋਏ ਨਹੀਂ ਤੇ ਉਹ ਰਾਗ ਸਾਨੂੰ ਸੁਣਾਈ ਨਹੀਂ ਦਿੱਤਾ। ਅੰਗੂਠਾ ਦੇ ਕਰਕੇ ਕਿਸੇ ਨੂੰ ਰਾਗ ਸੁਣਾਈ ਦਿੱਤਾ? ਅਗਰ ਦਿੱਤਾ ਤਾਂ ਭਾਈ ਸਾਨੂੰ ਵੀ ਸੁਣਾ ਦਿਓ, ਅਸੀਂ ਵੀ ਅੰਗੂਠੇ ਦੇਣੇ ਸ਼ੁਰੂ ਕਰ ਦਾਂਗੇ। ਅੱਜ ਤੱਕ ਕਿਸੇ ਨੂੰ ਇਸ ਤਰੀਕੇ ਦੇ ਨਾਲ ਸੁਣਾਈ ਨਹੀਂ ਦਿੱਤਾ, ਜਿਸ ਨੂੰ ਵੀ ਸੁਣਾਈ ਦਿੱਤਾ ਚੱਲਦੇ ਫਿਰਦੇ ਹੱਸਦੇ ਬੋਲਦੇ ਦੇਤਾ। ਕਿਉਂ? ਕਿਉਂਕਿ ਉਹਨਾਂ ਨੇ ਰਾਗਮਈ ਹੋ ਗਏ ਉਸ ਰਾਗ ਦੇ ਪ੍ਰਤੀ। ਅਸੀਂ ਇਹਨਾਂ ਲੋਸਪੀਕਰਾਂ ਦੇ ਜ਼ਰੀਏ ਕਿਹੜੀ ਬਾਣੀ ਸੁਣਾਉਣਾ ਪਸੰਦ ਕਰਦੇ ਹਾਂ, ਕਿਹੜੀ ਸੁਣਨਾ ਪਸੰਦ ਕਰਦੇ ਹਾਂ? ਇਸ ਜਗਤ ਦੇ ਵਿੱਚ ਕਿਤਨੇ ਰਾਗ ਪ੍ਰਚਲਿਤ ਨੇ, ਅਸੀਂ ਇਹਨਾਂ ਰਾਗਾਂ ਦੇ ਵਿੱਚੋਂ ਨਿਕਲ ਨਹੀਂ ਸਕਦੇ। ਆਪਣੇ ਬੱਚਿਆਂ ਦੀ ਚੋਤਲੀਆਂ ਆਵਾਜ਼ਾਂ ਦੇ ਰਾਗ ਚੋਂ ਨਿਕਲ ਸਕੇ, ਇਹ ਜੜ ਵਸਤੂਆਂ ਕਾਰਾਂ ਮੋਟਰਾਂ ਦੀ ਆਵਾਜ਼ਾਂ ਚੋਂ ਨਿਕਲ ਸਕੇ, ਇਹ ਸਾਰੇ ਰਾਗਾਂ ਨੂੰ ਅਸੀਂ ਤਿਆਗਿਆ ਨਹੀਂ ਤਾਂ ਪਰਮਾਤਮਾ ਦੇ ਰਾਗ ਨੂੰ ਸੁਣਨ ਦੇ ਕਾਬਿਲ ਅਸੀਂ ਕਦੋਂ ਕਿਸ ਤਰੀਕੇ ਨਾਲ ਬਣ ਸਕਦੇ ਹਾਂ?
ਕਰ ਬੇ ਰਾਗ ਤੂੰ ਛੋੜ ਪਾਖੰਡ ਸੋਸੇ ਸਭ ਕਿਛ ਜਾਣ। ਉਹ
ਪਰਮਾਤਮਾ ਸਭ ਕੁਝ ਜਾਣਦਾ, ਕੋਈ ਬਾਹਰ ਥੋੜੀ ਹੈ ਜਿਹਦੇ ਕੋਲ ਅਸੀਂ ਛੁਪਾ ਰਹੇ ਹਾਂ। ਸੱਤ ਪਰਦੇ ਲਾ ਕਰਕੇ ਅਸੀਂ ਕਰਮ ਕਰਦੇ ਹਾਂ, ਪਰ ਉਹ ਪਰਮਾਤਮਾ ਤਾਂ ਤੇਰੇ ਅੰਦਰ ਮੌਜੂਦ ਹੈ, ਦੋਨੋਂ ਹੀ ਅੰਦਰ ਮੌਜੂਦ ਹੈ। ਜਿਸ ਨੂੰ ਅਸੀਂ ਪਰਮਾਤਮਾ ਕਹਿ ਰਹੇ ਹਾਂ ਮਨ, ਜਿਸ ਨੇ ਭੇਦ ਖੋਲਣਾ ਉਹ ਵੀ ਅੰਦਰ ਹੈ, ਤੇ ਉਹ ਪਰਮਾਤਮਾ ਦਾ ਗੁਣ ਪ੍ਰਕਾਸ਼ ਔਰ ਆਵਾਜ਼ ਦਾ ਉਹ ਵੀ ਅੰਦਰ ਹੈ। ਉਹ ਕਹਿੰਦੇ ਨੇ ਚਲਾਕੀਆਂ ਛੱਡ ਦੇ, ਸਿਆਣਪਾ ਛੱਡ ਦੇ, ਇਹੋ ਜਿਹੇ ਸਵਾਲ ਕਰਨੇ ਛੱਡ ਦੇ ਕਿ ਮੈਂ ਕਿਹੜੇ ਪਾਸੋਂ ਕਾਲਾ ਵਾਂ। ਤੂੰ ਤੇ ਹੈ ਹੀ ਕਾਲਾ ਸ਼ਾਹ ਹੈ, ਉਹ ਜਦ ਤੱਕ ਇਸ ਜਗਤ ਦੀਆਂ ਵਸਤੂਆਂ ਚੋਂ ਨਹੀਂ ਨਿਕਲੇਗਾ, ਸੰਬੰਧਾਂ ਚੋਂ ਨਹੀਂ ਨਿਕਲੇਗਾ, ਇਹ ਕਾਲਕ ਧੁੱਲ ਹੀ ਨਹੀਂ ਸਕਦੀ। ਇਹ ਕਾਲਕ ਧੋਤੀ ਕਿੱਥੇ ਜਾਂਦੀ ਹੈ? ਸਤਿਗੁਰੂ ਦੇ ਪਾਸ। ਉਹ ਸਤਿਗੁਰੂ ਦੇ ਕੋਲ ਆ ਕਰਕੇ ਅਸੀਂ ਕਾਲਕ ਧੁਲਾਣੇ ਨਹੀਂ ਚਾਹੁੰਦੇ, ਯਾਨੀ ਕਿ ਅਸੀਂ ਉਪਦੇਸ਼ਾਂ ਦੇ ਉੱਪਰ ਅਮਲ ਕਰਨਾ ਨਹੀਂ ਚਾਹੁੰਦੇ। ਉਪਦੇਸ਼ਾਂ ਤੇ ਅਮਲ ਕਰਾਂਗੇ, ਉਪਦੇਸ਼ਾਂ ਤੇ ਅਮਲ ਕਰਨ ਦਾ ਭਾਵ ਹੀ ਇਹ ਹੈ ਕਿ ਮਨ ਦੀ ਮਾਲ ਨੂੰ ਧੋਣਾ। ਔਰ ਧੋਏਗਾ ਕੌਣ? ਇਹ ਆਪ ਹੀ ਧੋਣਾ ਪੈਂਦਾ ਸਾਥ ਜੀ, ਕਿਸੇ ਹੋਰ ਨੇ ਹੀ ਧੋਣਾ। ਹੁਣ ਟੀਚਰ ਨੂੰ ਕਹੇ ਕਿ ਉਹ ਸਟੂਡੈਂਟ ਦੇ ਦਿਮਾਗ ਦੇ ਵਿੱਚ ਘੋਲ ਕੇ ਪਾ ਦਿੰਦਾ, ਕੁਛ ਵੀ ਨਹੀਂ ਘੋਲ ਕੇ ਪਾਉਂਦਾ। ਉਹ ਤਾਂ ਸਟੂਡੈਂਟ ਦਾ ਤਾਂ ਸਿਰਫ ਆਪਣਾ ਫਰਜ਼ ਹੈ ਕਿ ਪਾਠ ਨੂੰ ਸੁਣਨਾ, ਯਾਦ ਕਰਨਾ। ਅਗਰ ਉਹ ਯਾਦ ਕਰਦਾ ਹੈ ਤੇ ਆਪਣੇ ਆਪ ਹੀ ਗੁਰੂ ਦੇ ਉੱਪਰ ਪ੍ਰਸੰਨ ਹੋ ਜਾਂਦਾ, ਆਪਣੇ ਆਪ ਹੀ ਵਿਦਿਆ ਉਹਦੇ ਅੰਦਰ ਪ੍ਰਗਟ ਹੋਣ ਲੱਗ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਇਹ ਪਰਮਾਤਮਾ ਅੰਦਰ ਮੌਜੂਦ ਹੈ। ਜਦੋਂ ਇਹ ਮਲ ਮੈਲ ਧੋਤੀ ਜਾਏਗੀ ਨਾ, ਇਹ ਸਟੂਡੈਂਟ ਨੂੰ ਖੁਦ ਹੀ ਧੋਣੀ ਪੈਂਦੀ ਹੈ। ਜਦ ਤੱਕ ਉਹ ਨਿਮਾਣਾ ਨਹੀਂ ਹੁੰਦਾ ਇਹ ਧੋ ਨਹੀਂ ਸਕਦਾ, ਔਰ ਜਦੋਂ ਇਹ ਧੋਣੀ ਸ਼ੁਰੂ ਕਰ ਦਿੰਦਾ ਤੇ ਉਹ ਪ੍ਰਕਾਸ਼ ਜੋ ਹੈ ਆਪਣੇ ਆਪ ਹੀ ਅੰਦਰ ਦੇ ਵਿੱਚ ਪ੍ਰਗਟ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਜਿਹੜੀਆਂ ਤੂੰ ਚਾਲਾਂ ਚੱਲ ਰਿਹਾ ਨਾ ਸਿਆਣਤ ਦੀਆਂ, ਇਹ ਸਾਰੀਆਂ ਤਿਆਗ ਦੇ। ਕਿਉਂ? ਕਿਉਂਕਿ ਉਹ ਹਰ ਪਲ ਹਰ ਘੜੀ ਦੋਨੋਂ ਹੀ ਤੇਰੇ ਉੱਪਰ ਨਜ਼ਰ ਰੱਖ ਕੇ ਬੈਠੇ ਨੇ, ਯਾਨੀ ਕਿ ਕਾਲ ਵੀ ਨਜ਼ਰ ਰੱਖ ਕੇ ਬੈਠਾ ਔਰ ਦਿਆਲ ਵੀ ਨਜ਼ਰ ਰੱਖ ਕਰਕੇ ਬੈਠਾ। ਔਰ ਜਿਹੜੀ ਤੇਰੀ ਸਿਆਣਤ ਹੈ ਗੁਰੂ ਦੇ ਪ੍ਰਤੀ, ਇਸ ਨੂੰ ਤੂੰ ਤਿਆਗ, ਉਹ ਕਾਲ ਨੂੰ ਤੂੰ ਜਦ ਤੱਕ ਨਹੀਂ ਤਿਆਗੇਗਾ ਤਦ ਤੱਕ ਗੁਰੂ ਦੇ ਪ੍ਰਤੀ ਉਹ ਆਸਕਤੀ ਪੈਦਾ ਹੋ ਹੀ ਨਹੀਂ ਸਕਦੀ।
ਜੇ ਜੇ ਮਨ ਤੋਂ ਤਾਵਦਾ ਤੇ ਤੇ ਹਰ ਤੀਰੇ ਨਾਲ,
ਜਿੱਧਰ ਜਿੱਧਰ ਵੀ ਤੂੰ ਦੌੜੇ ਭੱਜੀ ਫਿਰਦਾ ਨਾ ਸਵੇਰ ਹੁੰਦੀ ਹੈ, ਇਹ ਮਨ ਦੌੜਨਾ ਸ਼ੁਰੂ ਕਰਦਾ, ਯਾਨੀ ਕਿ ਲਿਸਟ ਦੇ ਸਾਹਮਣੇ ਰੱਖ ਦਿੱਤੀ ਜਾਂਦੀ ਹੈ ਕਿ ਇਹ ਕੰਮ ਅੱਜ ਅਸੀਂ ਕਰਨੇ ਨੇ। ਹੁਣ ਵਿਚਾਰ ਕਰੋ, ਸਤਿਗੁਰੂ ਤੇ ਉਪਦੇਸ਼ ਕਰਦੇ ਨੇ ਕਿ ਸਾਰੇ ਕੰਮ ਛੱਡੋ, ਸਭ ਤੋਂ ਪਹਿਲੇ ਗੁਰੂ ਦਾ ਕੰਮ ਕਰੋ, ਭਜਨ ਸਿਮਰਨ ਕਰੋ। ਜਦ ਤੱਕ ਸੰਸਾਰ ਦੀ ਸ਼ਕਤੀ ਨੂੰ ਨਹੀਂ ਤਿਆਗਾਂਗੇ ਭਜਨ ਸਿਮਰਨ ਨਹੀਂ ਹੋ ਸਕਦਾ, ਉਹ ਭਜਨ ਸਿਮਰਨ ਨਹੀਂ ਹੋਏਗਾ ਤੇ ਗੁਰੂ ਦੇ ਉਪਦੇਸ਼ਾਂ ਦਾ ਪਾਲਣ ਕਿਸ ਤਰੀਕੇ ਨਾਲ ਹੋਏਗਾ? ਔਰ ਜਦ ਗੁਰੂ ਦੇ ਉਪਦੇਸ਼ ਦਾ ਪਾਲਣ ਹੀ ਨਹੀਂ ਹੋਇਆ ਤੇ ਸਾਰਾ ਦਿਨ ਭੱਜਣ ਭੱਜ ਭੱਜ ਕੇ ਜੋ ਕੁਝ ਵਸਤੂਆਂ ਸੰਬੰਧ ਅਸੀਂ ਇਕੱਤਰ ਕੀਤੇ ਨੇ ਉਹ ਸਾਡੇ ਕਿਸ ਕੰਮ ਦੇ? ਉਹ ਸਾਡੇ ਕਿਸੇ ਵੀ ਕੰਮ ਨਹੀਂ ਆਣੇ।
ਮਨ ਸਿਆਣਪ ਛੋੜੇ ਗੁਰ ਕਾ ਸ਼ਬਦ ਸੰਭਾਲੇ,
ਗੁਰ ਕਾ ਸ਼ਬਦ ਸੰਭਾਲੇ ਬਿਨਾਂ ਇਹ ਸਿਆਣਤ ਨਹੀਂ ਛੁੱਟ ਸਕਦੀ। ਹੁਣ ਉਹਦਾ ਰਸਤਾ ਦੇ ਰਹੇ ਨੇ ਮਨ ਦੀ ਸਿਆਣਤ ਚੋਂ ਨਿਕਲਣ ਦਾ, ਉਹਦਾ ਇੱਕੋ ਹੀ ਉਪਾਅ ਆ ਗੁਰੂ ਦਾ ਸ਼ਬਦ। ਇਸ ਵਕਤ ਜਿਹੜਾ ਸ਼ਬਦ ਅਸੀਂ ਸੁਣ ਰਹੇ ਹਾਂ ਇਹ ਗੁਰੂ ਦਾ ਸ਼ਬਦ ਹੈ, ਯਾਨੀ ਕਿ ਬਾਹਰੀ ਸਰੂਪ ਦੀ ਵਿਆਖਿਆ ਕੀਤੀ ਜਾ ਰਹੀ ਹੈ। ਇਸ ਵਕਤ ਸ਼ਬਦ ਦਾ ਭਾਵ ਅੰਦਰ ਦਾ ਨਹੀਂ ਹੈ। ਅਸੀਂ ਬੜੇ ਹੀ ਇੱਕ ਵਿਸ਼ੇਸ਼ ਮਾਤਾ ਲਈ ਹਰ ਵਕਤ ਗੱਲ ਕਰਦੇ ਨੇ ਕਿ ਸ਼ਬਦ ਦਾ ਭਾਵ ਅੰਤਰ ਦਾ, ਤੇ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਮੁਕੰਮਲ ਬਾਣੀ ਹੈ। ਇਹਦੇ ਵਿੱਚ ਬੜੀ ਚਤੁਰਾਈ ਔਰ ਸਿਆਣਤ ਦੇ ਨਾਲ ਬਹੁਤ ਸਾਰੇ ਤਿੜੇ ਔਰ ਮਤ ਸੰਬੰਧਾਂ ਨੇ ਇਹਦੇ ਵਿੱਚੋਂ ਆਪਣੇ ਮਤਲਬ ਦੇ ਸ਼ਬਦ ਲੈ ਕਰਕੇ ਆਪਣੇ ਢੰਗ ਦੇ ਨਾਲ ਇਹਨਾਂ ਦੀ ਵਿਆਖਿਆ ਕੀਤੀ ਹੈ। ਇਸ ਬਾਣੀ ਨੂੰ ਅਗਰ ਅਸੀਂ ਪੂਰੇ ਤਰੀਕੇ ਨਾਲ ਲਈਏ, ਪੂਰੇ ਤਰੀਕੇ ਦੇ ਨਾਲ ਇਸਦੇ ਉੱਪਰ ਵਿਚਾਰ ਕਰੀਏ ਤੇ ਸਾਰੇ ਸਵਾਲਾਂ ਦੇ ਜਵਾਬ ਇਹਦੇ ਵਿੱਚ ਮਿਲ ਜਾਂਦੇ ਨੇ। ਸਿਰਫ ਗੁਰੂ ਜਾਂ ਨਾਮ ਹੀ ਕਰਕੇ ਅਸੀਂ ਮੁਕਤੀ ਹਾਸਲ ਨਹੀਂ ਕਰ ਸਕਦੇ। ਜਦ ਤੱਕ ਅਸੀਂ ਆਪਣੇ ਸਰੀਰ ਔਰ ਮਨ ਨੂੰ ਨਿਰਮਲ ਨਾ ਬਣਾ ਲਈਏ, ਔਰ ਸਰੀਰ ਮਨ ਨੂੰ ਨਿਰਮਲ ਬਣਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਰੇ ਉਪਦੇਸ਼ ਦਿੱਤੇ ਗਏ ਨੇ। ਇਸਦੇ ਵਿੱਚ ਜਿਹੜਾ ਸ਼ਬਦ ਦਾ ਭਾਵ ਹੈ ਇਹ ਬਾਹਰੀ ਭਾਵ ਦਿੱਤਾ ਗਿਆ ਹੈ ਕਿ ਇਹ ਬਾਹਰੀ ਭਾਵ, ਯਾਨੀ ਕਿ ਜਿਹੜੀ ਬਾਣੀ ਅਸੀਂ ਸ਼ਬਦ ਦੇ ਰੂਪ ਦੇ ਇਸ ਵਕਤ ਸੁਣ ਰਹੇ ਹਾਂ, ਜਦ ਤੱਕ ਇਹਨਾਂ ਦੇ ਉੱਪਰ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਅਸੀਂ ਮਨ ਦੀ ਸਿਆਣਤ ਤੋਂ ਬਚ ਨਹੀਂ ਸਕਦੇ।
ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਪਰਮਪਦ ਪਾਏ,
ਪਰਮਪਦ ਦੀ ਪ੍ਰਾਪਤੀ ਕਦੋਂ ਆਉਂਦੀ ਹੈ? ਜਦੋਂ ਕੋਈ ਜਨਮ ਜਨਮਾਂਤਰਾ ਦੀ ਇਹ ਮੈਲ ਇਕੱਠੀ ਹੋਈ ਹੈ, ਯਾਨੀ ਕਿ ਮਨ ਨੇ ਜਿਹੜੀ ਕਿਰਿਆ ਇਫੈਕਟ